ਆਸ ਦੀ ਭੇਟ ਚੜ ਗਿਆ ਵਾਰਸ ਤਸੀ ਪੰਜ ਦਰਿਆਵਾਂ ਦਾ ਨਸ਼ਿਆਂ ਦੇ ਛੇਵੇਂ ਦਰਿਆ ਚ ਹੜ ਗਿਆ ਰੰਗਲਾ ਪੰਜਾਬ ਤੇਰਾ ਬਾਬਾ ਨਾਨਕਾ ਕੰਦਲੀ ਸਿਆਸ ਦੀ ਭੇਟ ਚੜ ਗਿਆ
ਖੇਡੀ ਸੰਤਾਲੀ ਵਿੱਚ ਹਾਕਮਾਂ ਨੇ ਚਾਲ ਸੀ ਰੰਗੀ ਗਈ ਧਰਤੀ ਮਨੁੱਖੀ ਲਹੂ ਨਾਲ ਸੀ ਖੇਡੀ ਸੰਤਾਲੀ ਵਿੱਚ ਹਾਕਮਾਂ ਨੇ ਚਾਲ ਸੀ ਰੰਗੀ ਗਈ ਧਰਤੀ ਮਨੁੱਖੀ ਲਹੂ ਨਾਲ ਸੀ
ਨਾਨਕਾ ਨੇ ਸਾਹਿਬ ਨਾਲ ਸਾਨੂੰ ਤੋੜਤਾ ਈਰਖਾ ਦਾ ਸੱਪ ਆਗੂਆਂ ਦੇ ਲੜ ਗਿਆ ਰੰਗਲਾ ਪੰਜਾਬ ਤੇਰਾ ਬਾਬਾ ਨਾਨਕਾ ਕੰਦਲੀ ਸਿਆਸਤ ਦੀ ਭੇਟ ਚੜ ਗਿਆ ਇੱਕ ਦੂਜਾ ਵੈਰੀ ਬਣ ਖੜ ਗਿਆ ਬੰਗਲਾ ਪੰਜਾਬ ਤੇਰਾ ਬਾਬਾ ਨਾਨਕਾ ਕੰਦਲੀ ਸਿਆਸਤ ਦੀ ਭੇਟ ਚੜ ਗਿਆ
ਆਇਆ ਨਾ ਸਬਰ ਜਦੋਂ ਦਿਲ ਇਹਦਾ ਕੱਢ ਕੇ ਕੁਝ ਹਿੱਸਾ ਇਹਦਾ ਕੱਢ ਕੇ ਕੁਝ ਹਿੱਸਾ ਜੋੜਤਾ ਹਰਿਆਣੇ ਨਾਲ ਵੱਢ ਕੇ
ਸੌਂਪਤਾ ਹਿਮਾਚਲ ਨੂੰ ਚੋਖਾ ਏਰੀਆ ਬਚਦਾ ਵੀ ਆਸਾਂ ਵਾਲਾ ਬੂਰ ਚੜ ਗਿਆ ਬੰਗਲਾ ਪੰਜਾਬ ਤੇਰਾ ਬਾਬਾ ਨਾਨਕਾ ਕੰਦਲੀ ਸਿਆਸਤ ਦੀ ਭੇਟ ਚੜ ਗਿਆ ਅੜ ਗਿਆ ਬੰਗਲਾ ਪੰਜਾਬ ਤੇਰਾ ਬਾਬਾ ਨਾਨਕਾ ਕੰਦਲੀ ਸਿਆਸਤ ਦੀ ਭੇਟ ਚੜ ਗਿਆ
ਰੰਗਲਾ ਪੰਜਾਬ ਬਾਬਾ ਨਾਨਕਾ ਗੰਦਲੀ ਸਿਆਸਤ ਦੀ ਭੇਟ ਚੜ ਗਿਆ ਅੱਜ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਸਿਰਜਣਹਾਰ ਨੇ ਮਿਹਰ ਕਰੀ ਹੈ ਅਤੇ ਆਪ ਜੀ ਦੀਆਂ ਅਸੀਸਾਂ ਤੇ ਦੁਆਵਾਂ ਦੇ ਸਦਕਾ ਹਰੇਕ ਹਫ਼ਤੇ ਦੀ ਤਰ੍ਹਾਂ ਅੱਜ ਫਿਰ ਆਪ ਜੀ ਦੀ ਸੇਵਾ ਦੇ ਵਿੱਚ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਜੀ ਜਿੰਨੇ ਵੀ ਗੁਰਮਾਈ ਭਾਈ ਸਾਡੇ ਨਾਲ ਜੁੜ ਬੈਠੇ ਹੋ ਕਰੋ ਫਤਿਹ ਨੂੰ ਪ੍ਰਵਾਨ ਲਵਾਓ ਆਪਣੀ ਤੇ ਸਾਡੀ ਹਾਜ਼ਰੀ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਤੇ ਸਾਡਾ ਸਾਥ ਇਸੇ ਤਰ੍ਹਾਂ ਹੀ ਤਕਰੀਬਨ ਸਾਢੇ ਕੁ ਸੱਤ ਵਜੇ ਰਹੇਗਾ ਚੱਲਦੇ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਤੁਹਾਡੇ ਦੇ ਨਾਲ ਪੰਜਾਬੀ ਸੂਬੇ ਦੇ ਉੱਤੇ ਵਿਚਾਰ ਚਰਚਾ ਕਰਾਂਗੇ ਕੀ ਹੋਇਆ ਕਿਵੇਂ ਹੋਇਆ ਸਾਰੀਆਂ ਗੱਲਾਂ ਖੋਲ੍ਹ ਕੇ ਕਰਾਂਗੇ ਕਿਹੜਾ ਮੈਦਾਨ ਦੇ ਵਿੱਚ ਨਿਤਰਿਆ ਅਤੇ ਕਿਹੜਾ ਮੈਦਾਨ ਛੱਡ ਕੇ ਭੱਜਿਆ ਹੈ ਸਾਰੀਆਂ ਗੱਲਾਂ ਅੱਜ ਵਿਸਥਾਰ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਨ ਦੀਆਂ ਉਹਨਾਂ ਇਤਿਹਾਸ ਦੇ ਉਹਨਾਂ ਪੰਨਿਆਂ ਦੇ ਉੱਤੋਂ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਤੁਸੀਂ ਵੀ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਜੀ ਅਤੇ ਆਪਣੀ ਵਿਚਾਰ ਸਾਨੂੰ ਲਾਈਵ ਹੋ ਜਿੱਥੇ ਅਸੀਂ ਹੋਏ ਹਾਂ ਪੇਜ ਦੇ ਉੱਪਰ ਅਤੇ ਉਹਦੇ 'ਤੇ ਤੁਸੀਂ ਸਾਡੇ ਨਾਲ ਆਪਣੀ ਵਿਚਾਰ ਜਿਹੜੀ ਹੈ ਮੈਸੇਜ ਦੇ ਰਾਹੀਂ ਤੁਸੀਂ ਆਪਣੇ ਸਵਾਲ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਸਾਡੇ ਨਾਲ ਜਾਣਕਾਰੀ ਸਾਂਝੀ ਕਰ ਸਕਦੇ ਹੋ ਤਾਂ ਕਿ ਅਸੀਂ ਇਸ ਪ੍ਰੋਗਰਾਮ ਨੂੰ ਇੱਕ ਵਧੀਆ ਅਤੇ ਸੁਚੱਜੇ ਢੰਗ ਦੇ ਨਾਲ ਤੁਹਾਡੇ ਨਾਲ ਪੇਸ਼ ਕਰਦੇ ਜਾਈਏ ਬਾਹਰ ਮੌਸਮ ਬੜਾ ਵਧੀਆ ਹੈ ਮੀਂਹ ਪੈ ਰਿਹਾ ਹੈ ਜਿਹੜਾ ਸਿਆਲ ਦੀ ਰੋਤੇ ਨਿਊਜ਼ੀਲੈਂਡ ਦੀ ਉਹ ਆਪਣੇ ਆਪ ਦੇ ਵਿੱਚ ਪੂਰੇ ਜੋਬਨ 'ਤੇ ਹੈ ਕੁਦਰਤ ਨੇ ਰੁੱਤਾਂ ਤਿੱਥੀ ਵਾਰਾਂ ਦੇ ਵਿੱਚ ਜਿੱਥੇ ਗੰਢਿਆ ਹੈ ਉੱਥੇ ਨਾਲ ਨਾਲ ਆਪਾਂ ਕਾਰੋਬਾਰੀ ਸਿਸਟਮ ਦੇ ਵਿੱਚ ਵੀ ਬੱਝੇ ਹੋਏ ਹਾਂ ਪਰਿਵਾਰਾਂ ਦੀਆਂ ਪਰਵਰਿਸ਼ ਕਰਨ ਦੇ ਲਈ ਵੀ ਆਪਾਂ ਜੱਦੋ ਜਹਿਦ ਕਰਦੇ ਪਏ ਹਾਂ ਖੈਰ ਨਾਲ ਨਾਲ ਜੇਕਰ ਦੁਨੀਆਂ ਨੂੰ ਵੇਖਦੇ ਹਾਂ ਜਿਹੜੀ ਕੋਵਿਡ 19 ਜਿਹੜੀ ਕਰੋਨਾ ਦੀ ਮਹਾਂਮਾਰੀ ਹੈ ਉਹਦੇ ਨਾਲ ਵੀ ਹਰੇਕ ਤਰੀਕੇ ਦੇ ਨਾਲ ਮਨੁੱਖ ਜੂਝਣ ਦੀ ਪੂਰਾ ਜਿਹੜਾ ਯਤਨਬੰਦ ਹੈ ਅਤੇ ਜਿਵੇਂ ਜਿਵੇਂ ਵੀ ਅਕਾਲ ਪੁਰਖ ਵਾਹਿਗੁਰੂ ਕਿਸੇ ਨੂੰ ਮਤਬੁੱਧ ਦਿੰਦਾ ਹੈ ਉਸ ਤੌਰ ਤਰੀਕੇ ਦੇ ਨਾਲ ਆਪਣੇ ਇਸ ਮਹਾਂਮਾਰੀ ਦੇ ਨਾਲ ਜੂਝ ਰਿਹਾ ਹੈ ਅਤੇ ਮਨੋਬਲ ਜਿਹੜਾ ਹੈ ਕਈਆਂ ਦੇ ਪ੍ਰਪੱਕ ਨੇ ਕਈ ਢਹਿ ਢੇਰੀ ਕਰ ਬੈਠੇ ਨੇ ਸੋ ਇਹ ਇੱਕ ਆਪੋ ਆਪਣੇ ਖਿਆਲਾਤ ਨੇ ਸੋ ਪਰ ਅਸੀਂ ਤੁਹਾਡੇ ਨਾਲ ਅੱਜ ਜਿਹੜਾ ਵਿਸ਼ਾ ਹੈ ਉਹਦੇ ਵੱਲ ਨੂੰ ਆਪਾਂ ਵੱਧਦੇ ਹਾਂ ਕਿਉਂਕਿ ਟਾਈਮ ਬੜਾ ਸੀਮਿਤ ਹੈ ਟਾਈਮ ਕਦੇ ਵੀ ਕਿਸੇ ਦਾ ਹਾਣੀ ਹੋ ਕੇ ਨਹੀਂ ਚੱਲਦਾ ਸਾਨੂੰ ਆਪ ਖੁਦ ਟਾਈਮ ਦੇ ਹਾਣੀ ਹੋ ਕੇ ਚੱਲਣਾ ਪੈਂਦਾ ਹੈ ਸੋ ਆਪਾਂ ਵੀ ਬਣੀਏ ਜੀ ਟਾਈਮ ਦੇ ਹਾਣੀ ਅਤੇ ਸ਼ੁਰੂਆਤ ਕਰੀਏ ਉਸ ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲ ਪੰਜਾਬ ਦੇ ਸੂਬੇ ਦੀ ਗੱਲ ਪੰਜਾਬੀ ਸੂਬਾ ਮੋਰਚਾ ਕਿਉਂ ਲਾਉਣਾ ਪਿਆ ਉਹਦੇ ਪਿੱਛੇ ਕੀ ਕੁਝ ਹੋਇਆ ਅੱਜ ਉਹਦੇ 'ਤੇ ਤੁਹਾਡੇ ਨਾਲ ਵਿਚਾਰ ਜਿਹੜੀ ਹੈ ਖੁੱਲ੍ਹ ਕੇ ਕਰਾਂਗੇ ਅਤੇ ਕਿਹੜਿਆਂ ਨੇ ਜਿਵੇਂ ਖੋਤੇ ਦੇ ਸ਼ੇਰ ਦੀ ਖੱਲ ਕਿਹਦੇ ਕਿਹਦੇ ਪਾਈ ਸੀ ਉਸ ਟਾਈਮ ਵੀ ਉਹਨਾਂ ਦਾ ਵੀ ਕਿਉਂਕਿ ਹੀਰੋ ਅਤੇ ਵਿਲਨ ਜਿਹੜੇ ਨੇ ਦੋਨੇ ਹੀ ਚੱਲਦੇ ਨੇ ਗਦਾਰ ਕੌਣ ਹੈ ਅਤੇ ਸੇਵਾਦਾਰ ਕੌਣ ਹੈ ਉਹ ਸਾਰਾ ਕੁਝ ਜਿਹੜਾ ਤੁਹਾਡੇ ਨਾਲ ਸਾਂਝ ਪਾਉਣ ਦੀ ਮੈਂ ਕੋਸ਼ਿਸ਼ ਅਸੀਂ ਕਰਾਂਗੇ ਮੇਰੇ ਨਾਲ ਵੀਰ ਸਾਹਿਬ ਸਿੰਘ ਜੀ ਵੀ ਸਟੂਡੀਓ ਦੇ ਵਿੱਚ ਜੁੜੇ ਹੋਏ ਨੇ ਸੋ ਉਹਨਾਂ ਦੇ ਨਾਲ ਵੀ ਮੈਂ ਤੁਹਾਨੂੰ ਜ਼ਰੂਰ ਜੋੜਾਂਗਾ ਅਤੇ ਉਮੀਦ ਕਰਾਂਗਾ ਕਿ ਆਪਾਂ ਇਸੇ ਤਰ੍ਹਾਂ ਹੀ ਆਪਣੀਆਂ ਜਿਹੜੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹਨਾਂ ਦੇ ਨਾਲ ਆਪਾਂ ਸਾਂਝ ਪਾਉਂਦੇ ਜਾਵਾਂਗੇ ਅਤੇ ਪ੍ਰੋਗਰਾਮ ਨੂੰ ਇੱਕ ਵਧੀਆ ਅਤੇ ਸੁਚੱਜੇ ਤਰੀਕੇ ਦੇ ਨਾਲ ਤੁਹਾਡੀ ਝੋਲੀ ਦੇ ਵਿੱਚ ਇੱਕ ਵਧੀਆ ਜਿਹੜਾ ਮੈਸੇਜ ਦੇਣ ਦੀ ਕੋਸ਼ਿਸ਼ ਕਰਾਂਗੇ ਸੋ ਇੱਥੇ ਹੀ ਆਪਾਂ ਅੱਜ ਦੇ ਜਿਹੜੀ ਸ਼ੁਰੂਆਤ ਕਰਦੇ ਹਾਂ ਅਤੇ ਉੱਥੇ ਜਾਣਾ ਪੈਣਾ ਜੀ ਉੱਥੇ ਹੀ ਜਾਣਾ ਪੈਣਾ ਜਿੱਥੇ ਹਾਂਜੀ ਮੈਂ ਪਹਿਲਾਂ ਇੱਧਰ ਇੰਪਰੂਵ ਕਰ ਲਵਾਂ ਹਾਂਜੀ ਅਤੇ ਐਡ ਕਰ ਲਿਆ ਮੈਂ ਨਾਲ ਜਿਹੜੇ ਮੇਰੇ ਹਾਂਜੀ
ਬਿਲਕੁਲ ਜੀ ਵੀਰ ਕੁਲਦੀਪ ਸਿੰਘ ਜੀ ਵਿਸ਼ਾ ਸਟੈਚੂ ਸੀ ਉਹਦਾ ਬੁੱਤ ਸੀ ਉਹ ਲਾਂਭੇ ਕੀਤਾ ਗਿਆ ਮਿਲਟਨ ਤੋਂ ਤੇ ਹੁਣ ਗੱਲਾਂ ਚੱਲਦੀਆਂ ਪਈਆਂ ਨੇ ਜਿਵੇਂ ਹੰਟਲੀ ਜਿਹੜਾ ਉੱਤੋਂ ਥੋੜਾ ਉਹਦਾ ਸ਼ਹਿਰ ਪੈਂਦਾ ਹੈ ਉਹਦਾ ਨਾਂ ਬਦਲਣ ਦੀਆਂ ਜੋ ਉਹਦਾ ਅਸਲੀ ਨਾਮ ਸੀ ਤੇ ਇੱਥੋਂ ਵੀ ਅੱਗੇ ਚੱਲ ਕੇ ਜਿਹੜੀਆਂ ਬੜੇ ਚਿਰ ਤੋਂ ਕੋਸ਼ਿਸ਼ਾਂ ਇੱਥੇ ਚੱਲ ਰਹੀਆਂ ਨੇ ਕਿ ਜਿਹੜੀ ਇੱਥੇ ਦੀ ਮੋਹਰੀ ਲੈਂਗੁਏਜ ਹੈ ਉਹਨੂੰ ਇੱਥੋਂ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ ਤੇ ਉਹਦਾ ਬਕਾਇਦਾ ਜਿਹੜਾ ਉਹ ਇੱਥੇ
ਜਿਹੜੇ ਵੀ ਸਾਨੂੰ ਕਾਲ ਕਰਦੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਸਾਨੂੰ ਤੁਸੀਂ ਫੋਨ ਕਾਲ ਨਾ ਕਰਿਓ ਜੇ ਕੋਈ ਪ੍ਰੋਬਲਮ ਤੁਹਾਨੂੰ ਲੱਗਦੀ ਹੈ ਤੇ ਤੁਸੀਂ ਸਾਡੇ ਨਾਲ ਮੈਸੇਜ ਦੇ ਰਾਹੀਂ ਹੀ ਤੁਸੀਂ ਜੋ ਅਸੀਂ ਲਾਈਵ ਹੋਏ ਆ ਉੱਥੇ ਹੀ ਮੈਸੇਜ ਰਾਹੀਂ ਸਾਨੂੰ ਸੁਨੇਹਾ ਦਿਓ ਜੀ
ਸੁਭਾਵਿਕ ਹੈ ਕਿ ਜਦੋਂ ਇਹੋ ਜਿਹੀ ਕੋਈ ਗੱਲ ਚੱਲਦੀ ਹੈ ਤਾਂ ਸਮੇਂ ਦੀ ਹਕੂਮਤ ਵੀ ਇਸ ਤੇ ਆਪਣੀ ਪੂਰੀ ਨਿਗਾਹ ਰੱਖ ਪੰਜਾਬੀ ਪੰਜਾਬੀ ਭਾਸ਼ਾ ਦੀ ਹੱਦ ਕਿੱਥੋਂ ਤੱਕ ਹੈ ਕਿਉਂਕਿ ਲਹਿੰਦੇ ਪੰਜਾਬ ਦੇ ਵਿੱਚ ਵੀ ਜੋ ਮੁਲਤਾਨ ਤੱਕ ਤੇ ਉਸ ਤੋਂ ਪਰਾਂ ਤੱਕ ਵੀ ਜਿਹੜੀਆਂ ਭਾਸ਼ਾਵਾਂ ਨੇ ਉਹਨੂੰ ਪੰਜਾਬੀ ਦੀਆਂ ਉਪ ਭਾਸ਼ਾ ਹੀ ਕਿਹਾ ਜਾਂਦਾ ਹੈ ਇਸੇ ਤਰ੍ਹਾਂ ਹੀ ਜਿਹੜੀ
ਵੀਰ ਸਾਹਿਬ ਸਿੰਘ ਜੀ ਮੈਨੂੰ ਮੈਸੇਜ ਆਇਆ ਕਿ ਜਿਹੜੀ ਆਵਾਜ਼ ਉਹ ਸ਼ਾਇਦ ਕੋਈ ਪ੍ਰੋਬਲਮ ਕਰ ਰਹੀ ਹੈ ਹਾਂਜੀ ਆਪਾਂ ਇਹਨੂੰ ਇੱਥੇ ਹੀ ਅਸੀਂ ਇਹਨੂੰ ਤੁਸੀਂ ਆਪਣੇ ਆਪ ਨੂੰ ਡਿਸਕਨੈਕਟ ਕਰੋ ਤੇ ਮੈਂ ਥੋੜਾ ਜਿਹਾ ਫਿਰ ਹਾਂਜੀ ਤੇ ਵਰਕ ਕਰਦਾ ਹਾਂਜੀ ਤੇ ਥੈਂਕ ਯੂ ਜੀ ਤੁਸੀਂ ਸਾਨੂੰ ਮੈਸੇਜ ਕੀਤਾ ਦੱਸਿਆ ਕਿ ਆਵਾਜ਼ ਦੀ ਥੋੜੀ ਜਿਹੀ ਪ੍ਰੋਬਲਮ ਆ ਰਹੀ ਹੈ ਹੁਣ ਸਾਨੂੰ ਦੱਸਿਓ ਜੀ ਕਿਵੇਂ ਲੱਗ ਰਿਹਾ ਤੁਹਾਨੂੰ ਮੈਸੇਜ ਸਾਡੇ ਜਿਹੜਾ ਚੱਲਦਾ ਪ੍ਰੋਗਰਾਮ ਹੈ ਉਹਦੇ ਵਿੱਚ ਹੀ ਤੁਸੀਂ ਸਾਨੂੰ ਫੇਸਬੁੱਕ ਦੇ ਉੱਤੇ ਜਾ ਕੇ ਸਾਨੂੰ ਮੈਸੇਜ ਕਰ ਸਕਦੇ ਹੋ ਸੋ ਜਿਹੜੀ ਗੱਲਬਾਤ ਹੈ ਉਹਨੂੰ ਆਪਾਂ ਜਿਵੇਂ ਵੀਰ ਸਾਹਿਬ ਸਿੰਘ ਹੋਣਾ ਨੇ ਸ਼ੁਰੂ ਕੀਤੀ ਹੈ ਤੇ ਉਹਨੂੰ ਮੈਂ ਅੱਗੇ ਵਧਾਉਂਦਾ ਜੇਕਰ ਪੰਜਾਬੀ ਸੂਬੇ ਦੀ ਗੱਲ ਕਰਦੇ ਹਾਂ ਦੀ ਲੋੜ ਕਿਉਂ ਪਈ ਆ ਕੀ ਰੀਜ਼ਨ ਸੀ ਕੀ ਕਾਰਨ ਸੀ ਉਹ ਸਾਰਾ ਕੁਝ ਮੈਂ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗਾ ਮੇਨ ਗੱਲ ਇਹੀ ਹੈ ਭਾਈ ਜਿਹੜੇ 1947 ਦੇ ਵਿੱਚ ਸਾਡੇ ਨਾਲ ਵਾਅਦੇ ਕੀਤੇ ਸਨ ਗਾਂਧੀ ਜੁੰਡਲੀ ਨੇ ਜਿਹਦੇ ਵਿੱਚ ਨਹਿਰੂ ਤੇ ਹੋਰ ਇਹਦੇ ਹਾਂਜੀ ਹਾਂਜੀ ਤੇ ਉਹਦੇ ਵਿੱਚ ਕਾਫੀ ਕੁਝ ਜਿਹੜਾ ਚੱਲਿਆ ਤੇ ਜਦੋਂ ਆਜ਼ਾਦੀ ਤੋਂ ਪਹਿਲਾਂ ਦੀਆਂ ਜਿਹੜੀਆਂ ਇਹਨਾਂ ਦੀਆਂ ਸਪੀਚਾਂ ਸਨ ਗਾਂਧੀ ਦੀਆਂ ਤੇ ਨਾਲ ਨਹਿਰੂ ਹੋਣਾ ਦੀਆਂ ਜੋ ਵੀ ਦਲੀਲਾਂ ਸਨ ਉਹ ਇੱਕ ਵੱਖਰੀ ਵੱਖਰੀ ਤਰੀਕੇ ਦੇ ਨਾਲ ਜਿਹੜਾ ਇੱਕ ਵੱਖਰਾ ਜਿਹੜਾ ਉਹ ਦਿੰਦੇ ਸਨ ਪਰ ਜਦੋਂ ਕਹਿੰਦੇ ਵੀ ਆਜ਼ਾਦੀ ਮਿਲ ਗਈ ਤੇ ਫਿਰ ਉਦੋਂ ਹਾਥੀ ਦੇ ਦੰਦਾਂ ਵਾਂਗੂ ਖਾਣ ਨੂੰ ਹੋਰ ਤੇ ਦਿਖਾਲਣ ਨੂੰ ਹੋਰ ਵਾਲਾ ਕੰਮ ਜਿਹੜਾ ਇਹਨਾਂ ਨੇ ਕਰਿਆ ਤੇ ਉਹਦੇ ਦੌਰਾਨ ਫਿਰ ਜਿਹੜੇ ਜਦੋਂ ਅਸੀਂ ਵਾਅਦੇ ਇਹਨਾਂ ਨੂੰ ਚੇਤੇ ਕਰਾਉਣੇ ਚਾਹੇ ਪੰਜਾਬ ਦੇ ਵਾਸੀਆਂ ਨੇ ਜਿਹਦੇ ਵਿੱਚ ਤਾਰਾ ਸਿੰਘ ਹੁਣੀ ਤੇ ਹੋਰ ਜਿਹੜੇ ਫੇਰੂ ਮਾਨ ਵਰਗੇ ਜਾਂ ਹੋਰ ਸੋਰੀ ਫੇਰੂ ਮਾਨ ਜਥੇਦਾਰ ਤਾਂ ਹਾਂਜੀ ਤੇ ਹੋਰ ਵੀ ਜਿਹੜੇ ਸਾਡੇ ਉਸ ਟਾਈਮ ਦੇ ਲੀਡਰ ਸਨ ਤੇ ਫਿਰ ਇਹਨਾਂ ਨੇ ਇੱਕੋ ਗੱਲ ਕਹੀ ਸੀ ਤਾਰਾ ਸਿੰਘ ਨੂੰ ਮਾਸਟਰ ਤਾਰਾ ਸਿੰਘ ਜੀ ਅਬ ਬਾਤ ਔਰ ਹੈ ਤਬ ਬਾਤ ਔਰ ਥੀ ਕਿ ਹੁਣ ਉਹ ਸਮਾਂ ਜਿਹੜਾ ਲੰਘ ਗਿਆ ਹੈ ਜਦੋਂ ਸਾਨੂੰ ਤੁਹਾਡੀ ਲੋੜ ਸੀ ਤੁਸੀਂ ਸਾਡੇ ਨਾਲ ਵਫਾਈ ਕੀਤੀ ਹੈ ਬਟ ਅਸੀਂ ਤੁਹਾਡੇ ਨਾਲ ਵਾਅਦੇ ਜਿਹੜੇ ਕੀਤੇ ਉਹ ਪੂਰੇ ਨਹੀਂ ਕਰਾਂਗੇ ਫਿਰ ਕਹਿੰਦੇ ਆ ਬਈ ਅਸੀਂ ਫਿਰ ਜਿਹੜੀ ਇਹਨਾਂ ਦੀਆਂ ਸਪੀਚਾਂ ਦੇ ਵਿੱਚ ਗਾਂਧੀ ਨੇ ਦਿੱਲੀ ਦੇ ਵਿੱਚ ਜਿਹੜੀ ਸਪੀਚ ਕੀਤੀ ਸੀ ਗੁਰਦੁਆਰਾ ਸਾਹਿਬ ਦੇ ਅੰਦਰ ਕਿ ਸਿੱਖਾਂ ਨੂੰ ਜੇਕਰ ਅਸੀਂ ਇਹਨਾਂ ਨੂੰ ਕੀਤੇ ਹੋਏ ਵਾਅਦੇ ਜਿਹੜੇ ਆ ਜੇ ਨਾ ਦਿੱਤੇ ਇਹਨਾਂ ਨੂੰ ਪਤਾ ਹੈ ਕਿ ਇਹਨਾਂ ਨੇ ਤਲਵਾਰ ਦੇ ਮੁੱਠੇ ਦੇ ਉੱਤੇ ਹੱਥ ਲੈ ਜਾਣਾ ਹੈ ਇਹਨਾਂ ਨੂੰ ਪਤਾ ਸਾਨੂੰ ਪਤਾ ਕਿ ਇਹਨਾਂ ਨੂੰ ਇਹਨਾਂ ਨੇ ਕਿੱਦਾਂ ਫਿਰ ਆਪਣੇ ਜਿਹੜੇ ਆ ਉਹ ਵਾਅਦੇ ਕੀਤੇ ਹੋਏ ਤੇ ਕਿੱਦਾਂ ਸਾਡੇ ਤੋਂ ਲੈਣੇ ਨੇ ਇਹਨਾਂ ਨੂੰ ਪਤਾ ਹੈ ਜਦੋਂ ਭਾਈ ਫਿਰ ਉਹ ਕੰਮ ਕੀਤਾ ਜਦੋਂ ਅਸੀਂ ਮੋਰਚਿਆਂ ਦੀ ਗੱਲ ਕੀਤੀ ਜਦੋਂ ਅਸੀਂ 47 ਤੋਂ ਉੱਜੜ ਕੇ ਆਉਣ ਤੋਂ ਬਾਅਦ ਜਦੋਂ ਅਸੀਂ ਇਹਨਾਂ ਦੇ ਨਾਲ 9 ਮਾਸ ਦਾ ਰਿਸ਼ਤਾ ਜਿਹੜਾ ਪਾਇਆ ਉਸ ਤੋਂ ਬਾਅਦ ਜਦੋਂ ਅਸੀਂ ਫਿਰ ਇਹਨਾਂ ਦੇ ਨਾਲ ਉਹ ਗੰਢ ਧੁੱਪ ਕੀਤੀ ਤੇ ਇਹਨਾਂ ਨਾਲ ਮੀਟਿੰਗਾਂ ਹੋਈਆਂ ਇਹਨਾਂ ਦੇ ਕੰਨ ਤੇ ਜੂਹ ਨਾ ਸਰਕੀ ਤੇ ਜਦੋਂ ਫਿਰ ਅਸੀਂ ਤਲਵਾਰਾਂ ਦੀਆਂ ਮੁੱਠਾਂ ਤੇ ਹੱਥ ਕੀਤੇ ਤੇ ਫਿਰ ਸਾਨੂੰ ਜਰਾਇਮ ਪੇਸ਼ਾ ਕੌਮ ਦਾ ਤੋਹਫਾ ਸਾਡੀ ਝੋਲੀ ਦੇ ਵਿੱਚ ਪਾ ਦਿੱਤਾ ਕਿ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਹੈ ਉਹਦੇ ਵਿੱਚ ਜਿਹੜੇ ਸਾਡੇ ਸਿੱਖ ਸਕਾਲਰ ਹੋਏ ਨੇ ਉਹਨਾਂ ਨੇ ਬੜੀ ਜਿਹੜੀ ਆ ਵੱਡੀ ਸ਼ਿਕਤ ਦੀ ਲੜਾਈ ਜਿਹੜੀ ਲੜੀ ਹੈ ਆਖਰੀ ਸਾਹਾਂ ਤੱਕ ਉਹ ਲੜਦੇ ਰਹੇ ਪਰ ਉਹਨਾਂ ਦੀ ਵੀ ਕੋਈ ਵੀ ਉਸ ਅੱਗੇ ਪੇਸ਼ ਨਾ ਗਈ ਅਕਸਰ ਉਹਨਾਂ ਨੂੰ ਉੱਥੋਂ ਕੱਢ ਦਿੱਤਾ ਗਿਆ ਬਹੁਤ ਕੁਝ ਚੱਲਿਆ ਉਹਦੇ ਵਿੱਚ ਕਹਿਣ ਦਾ ਭਾਵ ਕਿ ਪੰਜਾਬ ਦੇ ਧੱਕਿਆਂ ਦੀ ਗੱਲ ਜਦੋਂ ਕਰਦੇ ਹਾਂ ਤੇ ਫਿਰ ਹੌਲੀ ਹੌਲੀ ਉਹ ਰੂਪ ਧਾਰਨ ਕਰ ਗਿਆ ਪੰਜਾਬੀ ਮੋਰਚਾ ਲਾਉਣਾ ਪਿਆ ਉਹਦੇ ਵਿੱਚ ਲੱਖ ਡੇਢ ਲੱਖ ਤੋਂ ਵੱਧ ਜਿਹੜਾ ਪੰਜਾਬ ਦਾ ਨੌਜਵਾਨ ਉਸ ਟਾਈਮ ਪੰਜਾਬ ਦੇ ਜਿਹੜੇ ਵਾਸੀ ਸਨ ਪੰਜਾਬੀ ਸਨ ਉਹਨਾਂ ਨੇ ਜੇਲ੍ਹਾਂ ਦੇ ਵਿੱਚ ਉਹ ਗਏ ਤੇ ਜਦੋਂ ਉਹ ਜੇਲ੍ਹਾਂ ਦੇ ਵਿੱਚ ਗਏ ਫਿਰ ਵੀ ਕੀ ਹੋਇਆ ਫਿਰ ਲੰਗੜਾ ਲੂਲਾ ਪੰਜਾਬ ਸਾਡੇ ਹੱਥ ਫੜਾ ਦਿੱਤਾ ਗਿਆ ਬੋਲੀ ਦੇ ਉੱਤੇ ਆਧਾਰ ਦੇ ਉੱਤੇ ਕਈ ਕੁਝ ਚੱਲਿਆ ਬਹੁਤ ਕੁਝ ਉਹਦੇ ਵਿੱਚ ਹੋਇਆ ਪਰ ਸਾਡੀ ਬੋਲੀ ਵੀ ਜਿਹੜੀ ਆ ਉੱਥੇ ਨਾ ਮਾਤਰ ਜਿਹੀ ਸਾਡੇ ਦੇ ਉੱਤੇ ਲਾਈਨ ਮਾਰੀ ਗਈ ਕਹਿਣ ਦਾ ਭਾਵ ਕਿ ਜੇਕਰ ਅਸੀਂ ਕੁਰਬਾਨੀਆਂ ਦੀ ਗੱਲ ਕਰਦੇ ਹਾਂ ਕਿ 98% ਸਾਡੀਆਂ ਕੁਰਬਾਨੀਆਂ ਸਨ ਉਹ ਕਹਿੰਦੇ ਹੋਣਗੀਆਂ ਕੁਰਬਾਨੀਆਂ ਅਸੀਂ ਕੀ ਕਰੀਏ ਬਹੁਮਤ ਤਾਂ ਤੁਹਾਡੀ ਨਹੀਂ ਹੈ ਨਾ 2% ਆ ਤੁਸੀਂ ਕੁਰਬਾਨੀਆਂ ਭਾਵੇਂ ਤੁਹਾਡੀਆਂ 100% ਹੋਵੇ ਅਸੀਂ ਕੀ ਕਰਾਉਣਾ ਕੁਰਬਾਨੀਆਂ ਤੋਂ ਮਰੀ ਜਾਓ ਕਹਿੰਦੇ ਸੋ ਫਿਰ ਉਹਦੇ ਵਿੱਚੋਂ ਜਦੋਂ ਪੰਜਾਬੀ ਸੂਬਾ ਮੋਰਚਾ ਲੱਗਦਾ ਹੈ ਉਹਦੇ ਵਿੱਚ ਬਹੁਤ ਕੁਝ ਚੱਲਿਆ ਜੀ ਜਿਵੇਂ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰੀ ਦਿੱਤੀ ਹੈ ਕਿ 1.5 ਲੱਖ ਦੇ ਕਰੀਬ ਲੱਖ ਦੇ ਕਰੀਬ ਜੇਲ੍ਹਾਂ ਦੇ ਵਿੱਚ ਗਏ ਬੰਦੇ ਤੇ ਫਿਰ ਉਹਦੇ ਵਿੱਚੋਂ 2 ਸੂਬੇ ਹੋਰ ਕੱਢ ਮਾਰੇ ਹਰਿਆਣਾ ਤੇ ਹਿਮਾਚਲ ਪੰਜਾਬ ਦੇ ਵਿੱਚੋਂ ਬੋਲੀ ਦੇ ਆਧਾਰ ਦੇ ਉੱਤੇ ਕਹਿੰਦੇ ਜੀ ਇਹ ਸੂਬੇ ਜਿਹੜੇ ਆ ਬਣਨਗੇ ਤੇ ਜੇਕਰ ਉਹਨਾਂ ਸੂਬਿਆਂ ਦੀ ਗੱਲ ਕਰੀਏ ਹਰਿਆਣੇ ਦੇ ਵਿੱਚ ਤਾਮਿਲ ਜਿਹੜੀ ਬੋਲੀ ਹੈ ਉਹ ਉੱਥੇ ਦੀ ਮੂਲ ਬੋਲੀ ਕਰ ਦਿੱਤੀ ਗਈ ਤੇ ਹਰਿਆਣੇ ਦੇ ਵਿੱਚ ਇੱਕ ਵੀ ਤਾਮਿਲ ਬੋਲਣ ਵਾਲਾ ਆਦਮੀ ਨਹੀਂ ਸੀ ਉਸ ਟਾਈਮ ਤੁਹਾਨੂੰ ਬੋਲਣ ਵਾਲਾ ਕਦੀ ਵੀ ਉਹ ਬੋਲੀ ਮਿਲਦਾ ਨਹੀਂ ਸੀ ਜੇਕਰ ਪੰਜਾਬ ਦੇ ਧੱਕਿਆਂ ਦੀ ਗੱਲ ਕਰਦੇ ਹਾਂ ਉਹ ਤਾਂ ਅਣਗਿਣਤ ਨੇ ਤਾਂ ਜਿੰਨੇ ਵੀ ਆਪਾਂ ਗਿਣ ਲਈਏ ਉਨੇ ਹੀ ਥੋੜ੍ਹੇ ਆ ਮੋਰਚਾ ਲਾਉਣਾ ਪਿਆ ਹਵਨ ਕੁੰਡ ਬਣ ਗਏ ਕਈ ਕੁਛ ਚੱਲਿਆ ਉਹਦੇ ਵਿੱਚ ਕਈ ਨਿੱਤਰੇ ਮੈਦਾਨ ਦੇ ਵਿੱਚ ਅਤੇ ਕਈ ਮੈਦਾਨ ਛੱਡ ਕੇ ਭੱਜੇ ਜਿਹੜੇ ਭੱਜੇ ਸੀ ਉਹ ਵੀ ਮੈਂ ਤੁਹਾਡੇ ਨਾਲ ਗੱਲਬਾਤ ਕਰਦਾ ਅਗਲੇ ਦੀ ਗੱਲਬਾਤ ਜਿਹੜੀ ਆ ਵੀਰ ਸਾਹਿਬ ਸਿੰਘ ਜੀ ਤੁਹਾਡੇ ਨਾਲ ਸਾਂਝ ਪਾਉਂਦੇ ਆ ਜੀ
ਹਿਮਾਚਲ ਹਿਮਾਚਲ ਦੇ ਵਿੱਚੋਂ ਜ਼ਿਆਦਾਤਰ ਦਰਿਆ ਜਿਹੜੇ ਨੇ ਉਹ ਹਿਮਾਚਲ ਦੇ ਰਾਹੀਂ ਜਿਹੜੇ ਪੰਜਾਬ ਦੇ ਵਿੱਚ ਆਉਂਦੇ ਨੇ ਅਤੇ ਜਿਹੜਾ ਹਰਿਆਣਾ ਅਤੇ ਪੰਜਾਬ ਜਿਹੜੇ ਇਹ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਹਿਮਾਲਿਆ ਆ ਉਹਦੇ ਥੱਲੇ ਜਿਹੜਾ ਪੱਧਰਾ ਇਲਾਕਾ ਬਣਦਾ ਹੈ ਉਹਦੇ ਵਿੱਚ ਦੋਨੋਂ ਪੰਜਾਬ ਅਤੇ ਹਰਿਆਣੇ ਆਉਂਦੇ ਨੇ ਅਤੇ ਇਹ ਇੱਕ ਸਾਜਿਸ਼ ਸੀ ਜਿਹੜੀ ਕਿ ਕਿਉਂਕਿ ਹਰਿਆਣੇ ਦੇ ਵਿੱਚ ਵੀ ਅਤੇ ਪੰਜਾਬ ਦੇ ਵਿੱਚ ਵੀ ਬਹੁਤਾਤ ਲੋਕ ਨੇ ਜਿਹੜੇ ਉਹ ਖੇਤੀਬਾੜੀ ਦਾ ਕੰਮ ਕਰਦੇ ਨੇ ਅਤੇ ਇਹ ਪਹਿਲਾਂ ਅਜਿਹਾ ਨਹੀਂ ਸੀ ਹੁੰਦਾ ਕਿਉਂਕਿ ਜਿਹੜੇ ਜ਼ਿਮੀਂਦਾਰ ਕਿਤੇ ਕਿਤੇ ਦੇ ਵੀ ਹੋਣ ਇੱਕ ਦੂਸਰੇ ਦੇ ਵਿੱਚ ਉਹ ਇੱਕ ਦੂਸਰੇ ਦਾ ਪੂਰਾ ਸਾਥ ਸਹਿਯੋਗ ਦਿੰਦੇ ਸੀ ਪਰ ਇਹ ਹਕੂਮਤ ਨੂੰ ਇਹ ਗੱਲ ਪਸੰਦ ਨਹੀਂ ਸੀ ਕਦੇ ਵੀ ਹਕੂਮਤ ਇਹ ਚੀਜ਼ ਨਹੀਂ ਚਾਹੁੰਦੀ ਕਿ ਲੋਕਾਂ ਦਾ ਜਿਹੜਾ ਇਕੱਠ ਹੋਵੇ ਲੋਕੀ ਮਿਲ ਜੁਲ ਕੇ ਰਹਿਣ ਤਾਂ ਕਿ ਜਿਹੜਾ ਉਹਨਾਂ ਦਾ ਧਿਆਨ ਅਸਲੀ ਜਿਹੜੀਆਂ ਸਮੱਸਿਆਵਾਂ ਨੇ ਅਸਲੀ ਜਿਹੜੇ ਗੱਲਾਂ ਨੇ ਉਹਨਾਂ ਵੱਲ ਜਾਵੇ ਸਰਕਾਰਾਂ ਹਮੇਸ਼ਾ ਚਾਹੁੰਦੀਆਂ ਨੇ ਕਿ ਲੋਕਾਂ ਨੂੰ ਆਪਸ ਦੇ ਵਿੱਚ ਲੜਾ ਕੇ ਰੱਖਿਆ ਜਾਵੇ ਤੇ ਇਸੇ ਸਾਜਿਸ਼ ਦੇ ਤਹਿਤ ਜਿਹੜਾ ਹਰਿਆਣਾ ਪੰਜਾਬ ਦੇ ਵਿੱਚੋਂ ਅਲੱਗ ਕੀਤਾ ਗਿਆ ਤੇ ਪੰਜਾਬ ਤੇ ਹਰਿਆਣੇ ਦੇ ਹਰਿਆਣੇ ਨੂੰ ਇੱਕ ਤਰ੍ਹਾਂ ਨਾਲ ਸ਼ਰੀਕ ਬਣਾ ਕੇ ਰੱਖ ਦਿੱਤਾ ਪੰਜਾਬ ਤੇ ਹਰਿਆਣੇ ਨੂੰ ਸ਼ਰੀਕ ਬਣਾ ਦਿੱਤਾ ਪਾਣੀਆਂ ਦੇ ਪੱਖ ਤੋਂ ਜਿੱਥੇ ਬਣਾਇਆ ਨਾਲ ਦੀ ਨਾਲ ਇੱਕ ਸਾਂਝੀ ਰਾਜਧਾਨੀ ਚੰਡੀਗੜ੍ਹ ਵੀ ਰੱਖ ਦਿੱਤੀ ਗਈ ਤਾਂ ਕਿ ਜਿਹੜਾ ਇਹ ਜਿਹੜਾ ਸਿਆਪਾ ਇਹ ਸਦੀਆਂ ਤੱਕ ਰਹੇ ਤੇ ਹੁਣ ਵੀ ਇਹ ਸਿਆਪਾ ਹੈ ਭਾਵੇਂ ਕਿ ਲੋਕੀ ਉੱਥੋਂ ਦੇ ਲੜਨਾ ਨਹੀਂ ਚਾਹੁੰਦੇ ਪਰ ਫਿਰ ਵੀ ਇਹ ਜਿਹੜੇ ਮੁੱਦੇ ਨੇ ਇਹ ਇੰਨੇ ਸੰਵੇਦਨਸ਼ੀਲ ਮੁੱਦੇ ਬਣ ਜਾਂਦੇ ਨੇ ਕਿ ਹਰੇਕ ਨੂੰ ਇਹਦੇ ਵਿੱਚ ਸ਼ਾਮਲ ਹੋਣਾ ਪੈਂਦਾ ਆ ਤੇ ਜਦੋਂ ਕਦੇ ਵੀ ਗੱਲ ਆਉਂਦੀ ਹੈ ਚੰਡੀਗੜ੍ਹ ਚੰਡੀਗੜ੍ਹ ਦੀ ਜਾਂ ਦਰਿਆਵਾਂ ਦੇ ਪਾਣੀਆਂ ਦੀ ਤਾਂ ਪੰਜਾਬ ਤੇ ਹਰਿਆਣੇ ਦੇ ਲੋਕ ਇੱਕ ਦੂਸਰੇ ਦੇ ਖਿਲਾਫ ਕਰਨੇ ਸੌਖੇ ਹੋ ਜਾਂਦੇ ਨੇ ਇੱਥੇ ਜਿਹੜੀ ਗੱਲ ਧਿਆਨ ਮੰਗਦੀ ਹੈ ਕਿ ਜਿਹੜੀ ਦੋਨਾਂ ਪਾਸਿਆਂ ਦੇ ਜਿਹੜੇ ਰਾਜਸੀ ਲੀਡਰ ਨੇ ਜਿਵੇਂ ਕੋਈ ਗੱਲ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ ਕਿ ਜਿਹੜੇ ਆਪਣੇ ਜਿਵੇਂ ਜ਼ਿਕਰ ਕੀਤਾ ਵੀ ਕੁਲਦੀਪ ਸਿੰਘ ਨੇ ਕਿ ਕਈਆਂ ਨੇ ਮੋਰਚੇ ਲਾਏ ਉਹ ਮੋਰਚੇ ਜਿਵੇਂ ਸੰਤ ਫਤਿਹ ਸਿੰਘ ਜੀ ਨੇ ਸੰਤ ਫਤਿਹ ਸਿੰਘ ਜੀ ਉਹਨਾਂ ਨੇ ਲਾਏ ਉਹ ਮੋਰਚਾ ਵਿੱਚੋਂ ਛੱਡ ਕੇ ਚਲੇ ਗਏ ਹਜੇ ਵੀ ਕੁਲਦੀਪ ਸਿੰਘ ਜੀ ਫੋਨ ਸ਼ਾਇਦ ਡਿੱਗ ਰਿਹਾ
ਤੁਸੀਂ ਕਰੋ ਮੈਂ
ਤੇ ਸੰਤ ਫਤਿਹ ਸਿੰਘ ਜੀ ਜਿਹੜੇ ਮਤਲਬ ਸੰਤ ਕਹਿਣਾ ਸੰਤ ਸ਼ਬਦ ਦੀ ਨਰਾਦਰੀ ਆ ਫਤਿਹ ਸਿੰਘ ਵਰਗਿਆਂ ਨੇ ਜਿਹੜੇ ਮੋਰਚੇ ਲਾਏ ਤੇ ਬਾਅਦ ਦੇ ਵਿੱਚ ਉਹਨਾਂ ਅਰਦਾਸ ਕਰਕੇ ਮੁਕਰੇ ਉਹ ਅਕਾਲੀ ਦਲ ਨਾਲ ਸੰਬੰਧਿਤ ਸੀ ਪਰ ਜਿਹੜੇ ਦਰਸ਼ਨ ਸਿੰਘ ਜੀ ਫੇਰੂ ਮਾਨ ਨੇ ਮੁੜ ਕੇ ਫਿਰ ਉਹ ਜਿਹੜਾ ਕੁੰਡ ਬਣਾਇਆ ਸੀ ਹਵਨ ਕੁੰਡ ਜੋ ਵੀ ਸੀ ਉਸ ਦੇ ਵਿੱਚ ਆਪਣੀ ਸ਼ਹਾਦਤ ਦਿੱਤੀ
ਵੀਰ ਸਾਹਿਬ ਸਿੰਘ ਜੀ ਇਸ ਇੱਥੇ ਤੱਕ ਵੀ ਆਪਾਂ ਜਾਣੇ ਇਸ ਤੋਂ ਪਹਿਲਾਂ ਮੈਂ ਹਾਂਜੀ ਮੈਂ ਇਹਨੂੰ ਥੋੜਾ ਜਿਹਾ ਜਿਹੜਾ ਹੋਰ ਵਿਸਥਾਰ ਚ ਤੁਹਾਡੇ ਨਾਲ ਸਾਂਝ ਪਾ ਦੇਵਾਂ ਕਿ ਜਦੋਂ ਜੀ ਇਹਨਾਂ ਦੇ ਕੰਨ ਤੇ ਜੂ ਨਾ ਸਰਕੀ ਵਫਦ ਸਾਡੇ ਜਾਂਦੇ ਰਹੇ ਅਸੀਂ ਉਹਦੇ ਤੇ ਜਿਹੜਾ ਕੰਮ ਕਾਰ ਸਾਡੇ ਬੰਦੇ ਕਰਦੇ ਰਹੇ ਪਰ ਇਹਨਾਂ ਦੇ ਕੰਨ ਤੇ ਜੂ ਤੱਕ ਨਾ ਸਰਕੀ ਜਦੋਂ ਜੂ ਤੱਕ ਨਾ ਸਰਕੀ ਤੇ ਫਿਰ ਜੀ ਮੋਰਚਾ ਜਿਹੜਾ ਆ ਉਹ ਲਾਉਣਾ ਸ਼ੁਰੂ ਕੀਤਾ ਉਹਦੇ ਵਿੱਚ ਫਿਰ ਅਸੀਂ ਜਿਹੜੇ ਉਸ ਟਾਈਮ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਸਨ ਭੀਮ ਸੈਨ ਸੱਚਰ ਤੇ ਉਹਨਾਂ ਦੇ ਉੱਥੇ ਫਿਰ ਪੰਜਾਬੀ ਸੂਬੇ ਦੇ ਨਾਅਰੇ ਉੱਤੇ ਪਾਬੰਦੀ ਲਗਾ ਦਿੱਤੀ ਕਿ ਤੁਸੀਂ ਇਹ ਨਾਅਰਾ ਵੀ ਨਹੀਂ ਲਗਾ ਸਕਦੇ ਤੇ ਉਹਦੇ 'ਚ ਬਹੁਤ ਕੁਝ ਚੱਲਿਆ ਜੀ ਫਿਰ ਉਸ ਪਾਬੰਦੀ ਨੂੰ ਤੋੜਨ ਦੇ ਲਈ ਫਿਰ ਮਾਸਟਰ ਤਾਰਾ ਸਿੰਘ ਨੇ 10 ਮਈ 1954 ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰੀ ਦਿੱਤੀ ਹੈ ਤੇ ਫਿਰ ਉਸ ਤੋਂ ਬਾਅਦ ਮੋਰਚਾ ਚੱਲਦਾ ਰਿਹਾ ਲਗਭਗ 10,000 ਸਿੱਖ ਅੰਦੋਲਨਕਾਰੀ ਜੇਲ੍ਹਾਂ ਵਿੱਚ ਸੁੱਟ ਦਿੱਤੇ ਗਏ 12 ਜੁਲਾਈ 1954 ਦੇ ਨੇੜੇ ਜਾ ਕੇ ਫਿਰ ਥੋੜ੍ਹੀ ਜਿਹੀ ਜਿਹੜੀ ਉਹ ਪਾਬੰਦੀ ਹਟਾਈ ਗਈ ਪਾਬੰਦੀ ਕਾਹਦੀ ਹਟਾਈ ਹੈ ਤੇ ਉਹਦੇ ਵਿੱਚ ਕਈ ਕੁਝ ਮੁਕੱਦਮੇ ਵਾਪਸ ਲਏ ਕਈ ਅੰਦੋਲਨਕਾਰੀ ਰਿਹਾਅ ਕੀਤੇ ਗਏ ਕਈਆਂ ਦੀਆਂ ਕਈ ਕੁਝ ਜਾਣੀ ਕਿ ਉਹਦੇ ਵਿੱਚ ਚੱਲਿਆ ਜੀ ਪਰ ਉਸ ਤੋਂ ਬਾਅਦ ਫਿਰ ਜਦੋਂ ਇਸ ਦੌਰਾਨ ਹੱਦਬੰਦੀ ਕਮਿਸ਼ਨ ਨੇ ਮਰਾਠੀ ਅਤੇ ਪੰਜਾਬੀ ਭਾਸ਼ਾ ਦੇ ਸੂਬੇ ਮੰਨੇ ਪਰ ਬਾਕੀ ਸੂਬਿਆਂ ਦੀ ਭਾਸ਼ਾ ਵਾਰ ਪੁਨਰ ਹੱਥਬੰਦੀ ਹੋ ਗਈ ਤੇ ਹੱਦਬੰਦੀ ਜਦੋਂ ਹੋ ਗਈ ਪੰਜਾਬ ਨੂੰ ਫਿਰ ਵੀ ਹੱਦਬੰਦੀ ਤੋਂ ਵਿੱਚੋਂ ਬਾਹਰ ਕੱਢਿਆ ਗਿਆ ਤੇ ਫਿਰ ਇੱਕ ਜਿਹੜਾ ਵਫਦ ਹੈ 1955 ਦੇ ਅਕਤੂਬਰ ਦੇ ਮਹੀਨੇ ਦੇ ਵਿੱਚ ਦਿੱਲੀ ਨੂੰ ਜਾਂਦਾ ਹੈ ਜਿਹਦੇ ਵਿੱਚ ਮਾਸਟਰ ਤਾਰਾ ਸਿੰਘ ਤੇ ਨਾਲ ਹੁਕਮ ਸਿੰਘ ਗਿਆਨੀ ਕਰਤਾਰ ਸਿੰਘ ਤੇ ਸਰਦਾਰ ਗਿਆਨ ਸਿੰਘ ਰਾੜੇ ਵਾਲਾ ਜਿਹੜਾ ਜਿਹਦੇ ਜਿਹਨੇ ਇੱਕ ਰਾੜੇ ਆ ਕੇ ਫਿਰ ਡੇਰਾ ਬਾਅਦ ਦੇ ਵਿੱਚ ਚਲਾਇਆ ਉਹ ਵੀ ਉਹਦੇ ਵਿੱਚ ਸ਼ਾਮਲ ਹੈ ਤੇ ਭਾਈ ਜੋਤ ਸਿੰਘ ਤੇ ਹੋਰ ਇਹਦੇ ਮੈਂਬਰ ਜਿਹੜੇ ਸ਼ਾਮਲ ਸਨ ਉਹਨਾਂ ਦੇ ਵਿੱਚ ਪਰ ਉਹਦੇ ਵਿੱਚ ਕੋਈ ਵੀ ਜਿਹੜੀ ਹੈ ਇਹਨਾਂ ਨੇ ਕੋਈ ਵੀ ਉਹਦੇ ਵਿੱਚ ਕੋਈ ਬਾਹਲੀ ਇਹਨਾਂ ਨੂੰ ਜਿਹੜੀ ਹੈ ਪ੍ਰਾਪਤੀ ਨਹੀਂ ਹੋਈ ਤੇ ਆ ਗਿਆ ਵਾਪਸ ਫਿਰ ਆ ਕੇ ਜਨਵਰੀ 1956 ਦੇ ਨੇੜੇ ਜਿਹੜੀ ਹੈ ਪ੍ਰਤਾਪ ਸਿੰਘ ਕੈਰੋ ਪੰਜਾਬ ਦਾ ਮੁੱਖ ਮੰਤਰੀ ਬਣਿਆ ਹੈ ਤੇ 1 ਨਵੰਬਰ 1956 ਨੂੰ ਪੈਪਸੀ ਨੂੰ ਪੰਜਾਬ ਵਿੱਚ ਮਿਲਾ ਦਿੱਤਾ ਗਿਆ ਪਰ ਹਿੰਦ ਸਰਕਾਰ ਨੇ ਫਿਰ ਉਹੀ ਫਾਰਮੂਲੇ ਜਿਹੜੇ ਖੇਡਣੇ ਸ਼ੁਰੂ ਕੀਤੇ ਉਹਨਾਂ ਦੇ ਵਿੱਚੋਂ ਫਿਰ ਕਈ ਕੁਛ ਚੱਲਿਆ ਕਈ ਕੁਛ ਨਿਕਲਿਆ ਤੇ ਪਰ ਸ਼੍ਰੋਮਣੀ ਅਕਾਲੀ ਦਲ ਨੇ 23 ਅਗਸਤ ਨੂੰ 1958 ਨੂੰ ਮਤਾ ਪਾਸ ਕਰਕੇ ਪੰਜਾਬੀ ਸੂਬੇ ਦਾ ਮੋਰਚਾ ਜਿਹੜਾ ਹੈ ਫਿਰ ਤੋਂ ਸ਼ੁਰੂ ਕਰਨ ਦਾ ਜਿਹੜਾ ਉਹ ਇੱਕ ਨਿਸ਼ਚਾ ਕਰ ਲਿਆ ਤੇ 17 ਜਨਵਰੀ 1960 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਨੇ ਚੋਣਾਂ ਹੁੰਦੀਆਂ ਨੇ ਤੇ ਉਹਦੇ ਵਿੱਚ ਵੱਡੀ ਜਿੱਤ ਹੋਈ ਹੈ ਕੈਰੋਂ ਵਜੋਂ ਸਥਾਪਿਤ ਸਾਧ ਸੰਗਤ ਬੋਰਡ ਨੂੰ ਜਿਹੜਾ ਸੰਗਤ ਬੋਰਡ ਸੀ ਉਹਦੇ ਵਿੱਚ ਤਿੰਨ ਸੀਟਾਂ ਮਿਲੀਆਂ ਉਸ ਟਾਈਮ ਉਹਨਾਂ ਨੂੰ ਬਹੁਤ ਤਾਦਾਦ ਦੇ ਵਿੱਚ ਜਿਹੜੀ ਸ਼੍ਰੋਮਣੀ ਕਮੇਟੀ ਜਿਹੜੀ ਕਿ ਇੱਕ ਕਹਿ ਸਕਦੇ ਹਾਂ ਕਿ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਜਿਹੜੀ ਕਮੇਟੀ ਸੀ ਉਹਦੀ ਬਹੁਮਤ ਹੋਈ ਹੈ ਫਿਰ ਕੀ ਸੀ ਫਿਰ 22 ਮਈ 1960 ਨੂੰ ਅੰਮ੍ਰਿਤਸਰ ਵਿੱਚ ਪੰਜਾਬੀ ਸੂਬਾ ਕਨਵੈਕਸ਼ਨ ਹੋਈ ਪੰਜਾਬੀ ਸੂਬਾ ਬਣਾਏ ਜਾਣ ਦਾ ਮਤਾ ਪਾਸ ਕੀਤਾ ਗਿਆ ਫਿਰ ਇੱਥੋਂ ਗੱਲ ਜਿਹੜੀ ਹੈ ਉਹ ਸ਼ੁਰੂ ਹੁੰਦੀ ਹੈ ਅਗਲੇਰੀ ਜਿਹੜੀ ਗੱਲਬਾਤ ਹੈ ਉਹ ਇੱਥੋਂ ਸ਼ੁਰੂ ਹੁੰਦੀ ਹੈ ਅਸਲ 'ਚ ਮੁੱਢ ਜਿਹੜਾ ਹੈ 1960 ਤੋਂ ਵੱਜਦਾ ਹੈ ਫਿਰ ਕੀ ਹੈ ਫਿਰ ਅੱਗੇ ਇਸੇ ਤਰ੍ਹਾਂ ਹੀ ਚੱਲਦੇ ਚੱਲਦੇ ਜਿਹੜੀਆਂ ਮਾਸਟਰ ਤਾਰਾ ਸਿੰਘ ਫਿਰ ਉਹੀ ਗੱਲਾਂ 'ਤੇ ਜਿਹੜੀ ਜਿਵੇਂ ਕਿ ਇਹਨਾਂ ਦੀ ਨੀਤੀ ਨਹੀਂ ਸੀ ਸਮਝਦੇ ਪਰ ਚਲੋ ਉਹਨੀ ਕਾਫੀ ਹੱਦ ਤੱਕ ਜਿਹੜਾ ਆਪਣੀ ਜੱਦੋਜਹਿਦ ਕਰਦੇ ਰਹੇ ਪਰ ਜਿਹੜੀ ਜਨਾਹ ਦੀ ਗੱਲ ਹੈ ਇੱਥੇ ਉਹ ਚੇਤੇ ਆਉਂਦੀ ਹੈ ਵਾਰ ਵਾਰ ਕਿ ਜਨਾਹ ਨੇ ਮਾਸਟਰ ਤਾਰਾ ਸਿੰਘ ਨੂੰ ਹਲੂਣ ਕੇ ਕਿਹਾ ਸੀ ਵੀ ਮਾਸਟਰ ਤਾਰਾ ਸਿੰਘ ਜੀ ਤੁਸੀਂ ਇਹਨਾਂ ਲੋਕਾਂ ਨੂੰ ਗੁਲਾਮ ਦੇਖਿਆ ਜਦੋਂ ਆਜ਼ਾਦ ਦੇਖੋਗੇ ਫਿਰ ਤੁਹਾਨੂੰ ਪਤਾ ਲੱਗਣਾ ਹੈ ਇਹ ਲੋਕ ਉਹ ਨੇ ਅੱਜ ਇਹਨਾਂ ਦੇ ਇਹਨਾਂ ਦੀਆਂ ਜਿਹੜੀਆਂ ਗੱਲਾਂ ਹੋਰ ਨੇ ਜਦੋਂ ਇਹ ਆਜ਼ਾਦ ਹੋ ਗਏ ਇਹਨਾਂ ਦੀਆਂ ਗੱਲਾਂ ਹੋਰ ਹੋ ਜਾਣੀਆਂ ਨੇ ਪਰ ਮਾਸਟਰ ਤਾਰਾ ਸਿੰਘ ਕਿੱਥੋਂ ਸਮਝੇ ਮਾਸਟਰ ਤਾਰਾ ਸਿੰਘ ਨੂੰ ਕੀ ਉਹ ਕਹਿੰਦਾ ਜੀ ਅਸੀਂ ਤਾਂ ਜ਼ੋਰ ਦੇ ਉੱਤੇ ਲੈ ਲਵਾਂਗੇ ਅਸੀਂ ਤਾਂ ਐਂ ਕਰ ਲਾਂਗੇ ਅਸੀਂ ਤਾਂ ਉਹ ਕਰ ਲਾਂਗੇ ਪਰ ਇਸ ਤੋਂ ਬਾਅਦ ਫਿਰ 12 ਜੂਨ ਨੂੰ ਦਿੱਲੀ ਵਿੱਚ ਸ਼ਾਂਤਮਈ ਜਲੂਸ ਨਿਕਲਿਆ ਪੁਲਿਸ ਨੇ ਸਖ਼ਤੀ ਨਾਲ ਸਿੱਖਾਂ ਦੇ ਉੱਤੇ ਲਾਠੀਚਾਰਜ ਕੀਤਾ ਸੈਂਕੜੇ ਜ਼ਖਮੀ ਹੋ ਗਏ ਉਹਦੇ ਵਿੱਚ ਕੁਝ ਮਰੇ ਵੀ ਜਿਹੜੇ ਜਿਹੜੇ ਕਹਿੰਦੇ ਆ ਵੀ ਸਿੱਖ ਇੱਦਾਂ ਅਤੇ ਇੱਦਾਂ ਮੈਂ ਉਹਨਾਂ ਲਈ ਇਹ ਗੱਲਾਂ ਕਰਦਾ ਭਾਈ ਉਸ ਦੇਸ਼ ਆਜ਼ਾਦ ਕਰਾਉਣ ਦੇ ਵਿੱਚ 98% ਲੋਕਾਂ ਨੂੰ ਤੋਹਫੇ ਬਹੁਤ ਮਿਲੇ ਆਹ ਫਿਰ ਜਿਹੜਾ 1960 ਦੇ ਨੇੜੇ ਤੇੜੇ ਦਹਾਕੇ ਦੇ ਦੌਰਾਨ ਜ਼ਖਮੀ ਹੋਏ ਲਾਠੀਚਾਰਜ ਕੀਤਾ ਗਿਆ ਅਤੇ 1955 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਫੌਜਾਂ ਵੀ ਚਾੜੀਆਂ ਗਈਆਂ ਸਨ ਬਹੁਤ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਅੱਜ ਦੇ ਇਸ ਪੰਜਾਬੀ ਸੂਬੇ ਦੇ ਮੁੱਢ ਦੇ ਨਾਲ ਜੋੜਦੇ ਜਾਣਾ ਸੋ ਆਓ ਵੀਰ ਸਾਹਿਬ ਸਿੰਘ ਜੀ ਅਗਲੇਰੀ ਗੱਲਬਾਤ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਆ
ਬੜਾ ਲੰਮਾ ਸਮਾਂ ਚੱਲਦਾ ਰਿਹਾ ਅਤੇ ਇਹਦੇ ਵਿੱਚ ਜਿਵੇਂ ਕੁਝ ਪ੍ਰਸਿੱਧੀ ਲੈਣ ਲਈ ਫਤਿਹ ਸਿੰਘ ਵਰਗਿਆਂ ਨੇ ਇੱਕ ਆਪਣੇ ਵੱਲੋਂ ਹੀ ਇੱਕ ਐਲਾਨ ਕਰ ਦਿੱਤਾ ਕਿ ਉਹ ਇੱਕ ਕੁੰਡ ਬਣਾ ਕੇ ਸ਼ਹੀਦੀ ਦੇਣਗੇ ਜੇ ਪੰਜਾਬੀ ਸੂਬਾ ਨਾ ਬਣਾਇਆ ਗਿਆ ਅਤੇ ਸਰਕਾਰ ਨੂੰ ਉਹਨਾਂ ਨੇ ਕੁਛ ਅਲਟੀਮੇਟਮ ਜਿਹਾ ਦੇ ਦਿੱਤਾ ਵੀ ਇੰਨੇ ਸਮੇਂ ਦੇ ਵਿੱਚ ਪੰਜਾਬੀ ਸੂਬਾ ਜਿਹੜਾ ਉਹ ਬਣਾ ਕੇ ਦੇਵੋ ਪਰ ਜਦੋਂ ਪੰਜਾਬੀ ਸੂਬਾ ਨਾ ਬਣਿਆ ਤਾਂ ਦੂਸਰੇ ਪਾਸੇ ਸੰਗਤ ਦੇ ਵਿੱਚ ਕੀਤੀ ਹੋਈ ਅਰਦਾਸ ਉਹ ਖਤਮ ਹੁੰਦੀ ਜਾ ਰਹੀ ਸੀ ਉਹਦੀ ਕੀਮਤ ਘਟਦੀ ਜਾ ਰਹੀ ਸੀ ਤੇ ਜਿਹੜਾ ਫਤਿਹ ਸਿੰਘ ਸੀ ਉਹ ਤਾਂ ਉੱਥੋਂ ਫਰਾਰ ਹੋ ਗਿਆ ਸੀ ਫਿਰ ਦਰਸ਼ਨ ਸਿੰਘ ਜੀ ਫੇਰੂ ਮਾਨ ਜਿਹਨਾਂ ਦਾ ਇਸ ਤੋਂ ਪਹਿਲਾਂ ਕੋਈ ਖਾਸ ਸੰਬੰਧ ਨਹੀਂ ਸੀ ਉਸ ਜਿਹੜੀ ਅਰਦਾਸ ਕੀਤੀ ਕਿਉਂਕਿ ਕੋਈ ਸੰਗਤੀ ਰੂਪ ਦੇ ਵਿੱਚ ਅਰਦਾਸ ਮਤਾ ਪਾ ਕੇ ਨਹੀਂ ਸੀ ਕੀਤੀ ਗਈ ਇਹ ਅਰਦਾਸ ਫਤਿਹ ਸਿੰਘ ਵੱਲੋਂ ਖੁਦ ਆਪਣੇ ਵੱਲੋਂ ਇੱਕ ਆਪਣੇ ਆਪ ਦੇ ਵਿੱਚ ਲਿਆ ਫੈਸਲਾ ਸੀ ਪਰ ਉੱਥੇ ਸਵਾਲ ਫਿਰ ਸਿੱਖ ਕੌਮ ਦੀ ਅਣਖ ਦਾ ਆ ਜਾਂਦਾ ਸੀ ਆ ਗਿਆ ਸੀ ਤੇ ਦਰਸ਼ਨ ਸਿੰਘ ਜੀ ਫੇਰੂ ਮਾਨ ਨੇ ਜਿਹੜੀ ਗੱਲ ਜਾਇਜ਼ ਸਮਝੀ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਤਾਂ ਕਿ ਜਿਹੜਾ ਸਿੱਖ ਕੌਮ ਦੇ ਜਿਹੜੀ ਅਣਖ ਦੇ ਉੱਤੇ ਜਿਹੜੀ ਉਂਗਲ ਆ ਉੱਥੇ ਇਹ ਬੜੀਆਂ ਇਹ ਫਰਕ ਪਾਉਂਦੀਆਂ ਨੇ ਇਹ ਚੀਜ਼ਾਂ ਜਦੋਂ ਮੋਰਚੇ ਲੱਗਦੇ ਖਾਸ ਤੌਰ ਦੇ ਉੱਤੇ ਇਹ ਜਿਹੜੀਆਂ ਚੀਜ਼ਾਂ ਤੁਹਾਡੀ ਮਨੋਬਲ ਨੂੰ ਪਰਖਦੀਆਂ ਨੇ ਜਿਹੜਾ ਤੁਹਾਡਾ ਵਿਰੋਧੀ ਹੁੰਦਾ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡਾ ਮਨੋਬਲ ਕਿਸੇ ਨਾ ਕਿਸੇ ਤਰੀਕੇ ਨਾਲ ਡਿੱਗੇ ਜਿਸ ਦੇ ਵਿੱਚ ਆਮ ਤੌਰ ਦੇ ਉੱਤੇ ਜਿਹੜੀਆਂ ਇਹੋ ਜਿਹੀਆਂ ਗੱਲਾਂ ਫੈਲਾ ਕੇ ਇਹ ਕਹਿ ਦਿੱਤਾ ਜਾਂਦਾ ਆ ਕਿ ਇਹ ਤਾਂ ਜੀ ਭੱਜ ਗਏ ਇਹ ਡਰ ਗਏ ਜਾਂ ਇਹ ਲੁਕ ਗਏ ਇਸੇ ਕਰਕੇ ਦਰਸ਼ਨ ਸਿੰਘ ਜੀ ਫੇਰੂ ਮਾਨ ਨੇ ਜਿਹੜੀ ਸ਼ਹਾਦਤ ਦਿੱਤੀ ਉਹਦਾ ਅਸਰ ਬਹੁਤ ਪਿਆ ਇਹ ਬੜਾ ਅਹਿਮ ਮੋੜ ਸੀ ਜਿਹੜਾ ਪੰਜਾਬੀ ਸੂਬੇ ਦੇ ਮੋਰਚੇ ਦੇ ਵਿੱਚ ਤੇ ਜਦੋਂ ਇਹੋ ਜਿਹੀਆਂ ਸ਼ਹਾਦਤਾਂ ਆਉਂਦੀਆਂ ਨੇ ਫਿਰ ਅਸਲ ਦੇ ਵਿੱਚ ਸਰਕਾਰ ਨੂੰ ਭਾਜਣਾ ਪੈਂਦੀਆਂ ਨੇ ਤੇ ਉਸ ਸਮੇਂ ਵੀ ਜਿਹੜੀ ਸਰਕਾਰ ਨੂੰ ਫਿਰ ਇਸ ਤੋਂ ਬਾਅਦ ਜਿਹੜਾ ਆਪਣਾ ਰੁੱਖ ਬਦਲਣਾ ਪਿਆ ਮੈਂ ਖੁਦ ਹਰਿਆਣੇ ਜੋ ਅਜੋਕਾ ਹਰਿਆਣਾ ਆ ਉਹਦੇ ਨਾਲ ਸੰਬੰਧ ਰੱਖਦਾ ਆ ਤੇ ਉਹ ਉੱਥੇ ਜਦੋਂ ਹਰਿਆਣੇ ਦਾ ਜਦੋਂ ਉਹਨਾਂ ਨੇ ਆਪਣੀ ਜਿਹੜਾ ਇਤਿਹਾਸ ਜਦੋਂ ਉਹ ਦੱਸਦੇ ਨੇ ਤਾਂ ਬਕਾਇਦਾ ਉਹ ਜ਼ਿਕਰ ਕਰਦੇ ਨੇ ਦਰਸ਼ਨ ਸਿੰਘ ਜੀ ਫੇਰੂ ਮਾਨ ਉਹਨਾਂ ਦਾ ਵੀ ਉਹਨਾਂ ਨੇ ਸ਼ਹਾਦਤ ਦਿੱਤੀ ਸੀ ਪੰਜਾਬੀ ਸੂਬੇ ਦੇ ਮੋਰਚੇ ਦੇ ਲਈ ਇਹ ਗੱਲ ਇੱਕ ਅਲੱਗ ਹੈ ਕਿ ਉਹਨਾਂ ਨੇ ਹਮੇਸ਼ਾ ਆਪਣਾ ਪੱਖ ਹੀ ਸਹੀ ਰੱਖਣਾ ਹੁੰਦਾ ਆ ਪਰ ਜਿਹੜੀ ਇਹ ਸ਼ਹਾਦਤ ਆ ਇਹਦਾ ਅਸਰ ਪੰਜਾਬੀ ਸੂਬੇ ਮੋਰਚੇ ਦੇ ਉੱਤੇ ਬਹੁਤ ਵੱਡਾ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਸ ਦਾ ਜਿਹੜਾ ਪ੍ਰਭਾਵ ਇਸ ਮੋਰਚੇ ਦਾ ਉਸ ਨੂੰ ਮੰਨਣਾ ਸਰਕਾਰ ਦੀ ਮਜਬੂਰੀ ਬਣ ਗਈ ਸੀ ਤੇ ਹੌਲੀ ਹੌਲੀ ਜਿਹੜਾ ਅਖੀਰ ਦੇ ਵਿੱਚ ਜਿਹੜਾ ਪੰਜਾਬੀ ਸੂਬਾ ਦੇਣ ਦੇ ਲਈ ਜਿਹੜੀ ਸਰਕਾਰ ਨੂੰ ਸਹਿਮਤ ਹੋਣਾ ਪਿਆ ਤਾਂ ਉਸ ਸਮੇਂ ਜਿਹੜੀ ਸਾਡੀ ਲੀਡਰਸ਼ਿਪ ਸੀ ਸਾਡੇ ਆਗੂ ਸੀ ਉਹਨਾਂ ਨੇ ਕੀ ਉਹ ਸਹੀ ਫੈਸਲੇ ਲਏ ਸੂਬਾ ਬਣਾਉਣ ਦੇ ਲਈ ਜਿਹੜਾ ਆਮ ਤੌਰ ਤੇ ਜਿਹੜੇ ਮਸਲੇ ਨੇ ਉਹ ਜਿਹੜੇ ਰੱਖੇ ਜਾਂਦੇ ਨੇ ਜਿਵੇਂ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਨਾ ਬਣਾਉਣਾ ਤੇ ਜਿਹੜੇ ਜਿਹੜੇ ਇਲਾਕਿਆਂ ਦੇ ਵਿੱਚ ਬਹੁਤਾਤ ਦੇ ਵਿੱਚ ਪੰਜਾਬੀ ਬੋਲੀ ਜਾਂਦੀ ਸੀ ਉਹਨਾਂ ਨੂੰ ਪੰਜਾਬ ਤੋਂ ਅਲੱਗ ਕਰਨਾ ਇਹ ਜਿਹੜੇ ਫੈਸਲੇ ਸੀ ਇਸ ਦਾ ਰੋਸ ਪੰਜਾਬੀ ਕੌਮ ਦੇ ਵਿੱਚ ਸਿੱਖ ਜਗਤ ਦੇ ਵਿੱਚ ਹਮੇਸ਼ਾ ਤੋਂ ਹੀ ਰਿਹਾ ਤੇ ਜਿਹੜੇ ਇਹ ਖਾਸ ਤੌਰ ਦੇ ਉੱਤੇ ਜਿਹੜੇ ਇਹ ਇੱਕ ਬਣਦੀ ਹੈ ਅੰਬਾਲਾ ਕੈਥਲ ਅੱਗੇ ਹਿਸਾਰ ਦੀ ਹਿਸਾਰ ਦਾ ਥੋੜਾ ਜਿਹਾ ਇਧਰਲਾ ਪਾਸਾ ਫਤਿਹਾਬਾਦ ਜਿਹੜਾ ਅਜੋਕਾ ਜ਼ਿਲ੍ਹਾ ਆ ਉਧਰੋਂ ਸਿਰਸਾ ਇਸ ਦੇ ਵਿੱਚ ਬਹੁਤਾਤ ਦੇ ਵਿੱਚ ਪੰਜਾਬੀ ਬੋਲੀ ਜਾਂਦੀ ਸੀ ਉਸ ਸਮੇਂ ਅੱਜ ਵੀ ਤੁਹਾਨੂੰ ਜੇ ਜ਼ਿਆਦਾ ਨਹੀਂ ਤਾਂ ਘੱਟੋ ਘੱਟ ਬਰਾਬਰ ਬਰਾਬਰ ਤਾਂ ਹੈ ਹੀ ਆ ਕਿ ਪੰਜਾਬੀ ਬੋਲਦੇ ਬੋਲਦੀ ਬੋਲਣ ਵਾਲੇ ਤੇ ਦੂਸਰੇ ਭਾਸ਼ਾ ਵਾਲੇ ਤਕਰੀਬਨ ਅੱਧੋ ਅੱਧ ਨੇ ਤੇ ਇਹ ਕੁਝ ਕੁ ਫੈਸਲੇ ਸੀ ਜਿਹਨਾਂ ਦਾ ਜਿਹੜਾ ਸਥਾਈ ਹੱਲ ਜੇ ਉਦੋਂ ਲੱਭ ਲਿਆ ਜਾਂਦਾ ਤਾਂ ਸ਼ਾਇਦ ਜਿਹੜਾ ਅੱਜ ਪੰਜਾਬ ਤੇ ਹਰਿਆਣੇ ਦੇ ਵਿੱਚ ਜਿਹੜਾ ਰੋਲਾ ਚੱਲਦਾ ਹੈ ਉਸ ਨੂੰ ਥੰਮਿਆ ਜਾ ਸਕਦਾ ਸੀ ਪਰ ਜਿਵੇਂ ਪੰਜਾਬ ਦੇ ਨਾਲ ਸ਼ਾਇਦ ਸ਼ੁਰੂ ਤੋਂ ਹੀ ਸਮੇਂ ਦੀ ਹਕੂਮਤ ਦੀ ਨਹੀਂ ਸੀ ਬਣਦੀ ਤੇ ਪੰਜਾਬ ਨੂੰ ਤੋੜਨਾ ਪੰਜਾਬ ਨੂੰ ਕਮਜ਼ੋਰ ਕਰਨਾ ਉਹਨਾਂ ਦੀ ਇੱਕ ਲੰਮੀ ਨੀਤੀ ਸੀ ਤੇ ਉਸ ਦੇ ਤਹਿਤ ਜਿਹੜਾ ਹਰਿਆਣੇ ਨੂੰ ਪੰਜਾਬ ਦਾ ਸ਼ਰੀਕ ਬਣਾ ਦਿੱਤਾ ਗਿਆ ਅੱਜ ਮਸਲੇ ਕੁਝ ਇਸ ਤਰੀਕੇ ਦੇ ਨੇ ਕਿ ਜਦੋਂ ਜੇ ਕੋਈ ਆਪਾਂ ਪਾਣੀਆਂ ਦੇ ਵੰਡ ਦੀ ਗੱਲ ਕਰਦੇ ਹਾਂ ਤਾਂ ਜਿਹੜੇ ਹਰਿਆਣੇ ਦੇ ਵਿੱਚ ਜਿਹੜੇ ਖਾਸ ਤੌਰ ਦੇ ਪੰਜਾਬ ਦੀ ਹੱਦ ਦੇ ਨਾਲ ਦੇ ਇਲਾਕੇ ਨੇ ਉਸ ਦੇ ਵਿੱਚ ਬਹੁਤੇ ਸਿੱਖ ਪਰਿਵਾਰ ਪੰਜਾਬੀ ਪਰਿਵਾਰ ਬੈਠੇ ਨੇ ਜਿਹੜਾ ਦੀ ਜਿਹੜੀ ਖੇਤੀਬਾੜੀ ਹੈ ਉਹ ਨਿਰਭਰ ਕਰਦੀ ਹੈ ਉਹ ਦਰਿਆ ਦੇ ਪਾਣੀਆਂ ਦੇ ਉੱਤੇ ਤੇ ਬਹੁਤੀਆਂ ਰਿਸ਼ਤੇਦਾਰੀਆਂ ਵੀ ਜਿਹੜੀਆਂ ਹਰਿਆਣੇ ਦੇ ਉਸ ਇਲਾਕੇ ਦੀਆਂ ਪੰਜਾਬ ਦੇ ਵਿੱਚ ਹੀ ਨੇ ਤੇ ਜਦੋਂ ਇਹ ਮਸਲੇ ਉੱਠਦੇ ਨੇ ਤਾਂ ਪੰਜਾਬ ਦੇ ਹਰਿਆਣੇ ਦੇ ਲੋਕਾਂ ਦੇ ਤਾਂ ਜਿਹੜੇ ਅਲੱਗ ਅਲੱਗ ਇੱਕ ਦੂਸਰੇ ਦੇ ਸਾਹਮਣੇ ਹੋਣ ਦੇ ਆਸਾਰ ਬਣਦੇ ਹੀ ਨੇ ਪਰ ਨਾਲ ਦੀ ਨਾਲ ਈਵਨ ਕਿ ਪੰਜਾਬੀ ਬੋਲਦੇ ਜਿਹੜੇ ਪਰਿਵਾਰ ਨੇ ਸਿੱਖ ਪਰਿਵਾਰ ਨੇ ਉਹਨਾਂ ਦੇ ਵੀ ਕਈ ਵੇਲੇ ਆਹਮੋ ਸਾਹਮਣਾ ਹੋ ਜਾਂਦਾ ਆ ਵਿਚਾਰ ਵਟਾਂਦਰਾ ਕਰਦਿਆਂ ਜਿਹੜੀ ਤਲਖੀ ਹੋ ਜਾਂਦੀ ਹੈ ਇਹ ਅਜੋਕੇ ਜਿਹੜੇ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਜਿਹਨਾਂ ਦੇ ਉੱਤੇ ਅਸੀਂ ਕਦੇ ਫਿਰ ਵਿਚਾਰ ਕਰਾਂਗੇ ਫਿਲਹਾਲ ਗੱਲ ਕਰਦੇ ਹਾਂ ਜੀ ਜਦੋਂ ਮਰਨ ਵਰਤ ਦੀ ਗੱਲ ਹੋਈ ਇਸ ਦੇ ਬਾਰੇ ਵੀਰ ਕੁਲਦੀਪ ਸਿੰਘ ਜੀ ਚਾਨਣਾ ਪਾਉਣਗੇ ਵੀ ਕਿਵੇਂ ਉਹ ਸਾਰੇ ਦਾ ਸਾਰਾ ਵਰਤਾਰਾ ਹੋਇਆ ਸੀ
ਹਾਂਜੀ ਇਸ ਦੇ ਦੌਰਾਨ ਹੀ ਫਿਰ 1961 ਦੇ ਵਿੱਚ ਜਿਹੜਾ ਮਰਨ ਵਰਤ ਰੱਖਣ ਦਾ ਜਿਹੜਾ ਨਿਸ਼ਚਾ ਕੀਤਾ ਗਿਆ ਕਿ ਅਸੀਂ ਜੀ ਹੁਣ ਮਰਨ ਵਰਤ ਕਰਾਂਗੇ ਉਹਦੇ ਵਿੱਚ ਸੰਤ ਫਤਿਹ ਸਿੰਘ ਬਹਿਗਿਆ ਦੀ ਚੌਂਕੜਾ ਮਾਰ ਕੇ ਤੇ ਤਕਰੀਬਨ 48 ਕੁ ਦਿਨਾਂ ਬਾਅਦ ਉਹਨੇ ਬਿਨਾਂ ਕਿਸੇ ਪ੍ਰਾਪਤੀ ਤੋਂ ਬਿਨਾਂ ਕਿਸੇ ਕੁਝ ਕੀਤਿਆਂ ਕੁਝ ਮੰਨਿਆਂ ਤੋਂ ਮਨਵਾਇਆਂ ਤੋਂ ਉਹ ਜੀ ਜਿਹੜਾ ਉਹਨਾਂ ਨੇ ਵਰਤ ਤੋੜ ਦਿੱਤਾ ਜਦੋਂ ਵਰਤ ਟੁੱਟ ਗਿਆ ਤੇ ਫਿਰ ਉਹਨਾਂ ਨੂੰ ਪੰਥ ਦੇ ਵਿੱਚੋਂ ਛੇਕਿਆ ਵੀ ਗਿਆ ਤੇ ਛੇਕਣ ਨਾਲ ਕੀ ਬਣਨਾ ਸੀ ਕੁਝ ਨਹੀਂ ਬਣਿਆ ਜੀ ਪਰ ਮੰਗਾਂ ਉੱਥੇ ਹੀ ਜਿਹੜੀਆਂ ਅੜੀਆਂ ਸਨ ਉੱਥੇ ਹੀ ਖੜੇ ਸਨ ਸਾਰੇ ਸਿੱਖ ਪੰਜਾਬੀ ਜਿੰਨੇ ਸਿੱਖ ਸੀਗੇ ਉਸ ਜੱਦੋਜਹਿਦ ਦੇ ਵਿੱਚ ਫਿਰ ਇਸੇ ਤਰ੍ਹਾਂ ਹੀ ਪੰਡਿਤ ਨਹਿਰੂ ਦਾ 1964 ਦੇ ਵਿੱਚ ਦੇਹਾਂਤ ਹੋ ਗਿਆ ਤੇ ਕੈਰੋਂ ਜਿਹੜਾ ਉਸ ਟਾਈਮ ਮੁੱਖ ਮੰਤਰੀ ਸੀ ਪੰਜਾਬ ਦਾ ਉਹਨੇ ਵੀ ਜੀ ਅਸਤੀਫਾ ਦੇ ਦਿੱਤਾ ਅਸਤੀਫਾ ਦੇ ਕੇ ਇਸੇ ਤਰ੍ਹਾਂ ਹੀ ਫਿਰ ਅੱਗੇ ਚੱਲਦਾ ਰਿਹਾ ਸਾਰਾ ਕੁਝ ਬਟ ਕੋਈ ਵੀ ਜਿਹੜਾ ਥੋਸਰਾ ਨਾ ਸਾਨੂੰ ਮਿਲਿਆ ਤੇ 11 ਜਨਵਰੀ 1966 ਈਸਵੀ ਵਿੱਚ ਲਾਲ ਬਹਾਦਰ ਸ਼ਾਸਤਰੀ ਦਾ ਵੀ ਦੇਹਾਂਤ ਹੋ ਗਿਆ ਤੇ 19 ਜਨਵਰੀ 1966 ਨੂੰ ਇੰਦਰਾ ਗਾਂਧੀ ਜਿਹੜੀ ਹੈ ਪ੍ਰਧਾਨ ਮੰਤਰੀ ਬਣਦੀ ਹੈ ਜਦੋਂ ਫਿਰ ਉਹ ਪ੍ਰਧਾਨ ਮੰਤਰੀ ਬਣਦੀ ਹੈ ਤੇ ਫਿਰ ਉਹਨੇ ਜਿਹੜਾ ਆਪਣਾ ਰੁੱਖ ਜਿਹੜਾ ਹੈ ਪੰਜਾਬ ਦੇ ਲਈ ਵੱਖਰਾ ਕੀਤਾ ਇੰਦਰਾ ਗਾਂਧੀ ਨੇ ਸਾਰੇ ਹਾਲਾਤ ਨੂੰ ਮੁੱਖ ਰੱਖਦਿਆਂ ਸਰਬ ਹਿੰਦ ਕਾਂਗਰਸ ਵੱਲੋਂ 9 ਮਾਰਚ 1966 ਨੂੰ ਪੰਜਾਬੀ ਸੂਬੇ ਦਾ ਮਤਾ ਪਾਸ ਕਰਵਾਇਆ 15 ਅਗਸਤ 1966 ਨੂੰ ਉਹ ਜਿਹੜਾ ਐਕਟ ਪਾਸ ਹੋਇਆ ਫਿਰ 1 ਨਵੰਬਰ 1966 ਨੂੰ ਪੰਜਾਬੀ ਸੂਬਾ ਬਣ ਗਿਆ ਪਰ ਕੇਂਦਰ ਨੇ ਇਸ ਨੂੰ ਅਭੰਗ ਜਿਹਾ ਬਣਾ ਦਿੱਤਾ ਲੰਗੜਾ ਲੂਲਾ ਜਿਹਨੂੰ ਆਪਾਂ ਸਿੱਧੇ ਜਿਹੇ ਸ਼ਬਦਾਂ 'ਚ ਆਪਣੀ ਪੰਜਾਬੀ ਬੋਲੀ 'ਚ ਕਹਿਣਾ ਹੋਵੇ ਭਈ ਲੰਗੜਾ ਲੂਲਾ ਉਹਦੇ ਵਿੱਚੋਂ ਕੀਤਾ ਕੀ ਇਹਨਾਂ ਨੇ ਅੰਬਾਲਾ ਕਰਨਾਲ ਸਿਰਸਾ ਹੋਰ ਜ਼ਿਲ੍ਹੇ ਜਿਹੜੇ ਚੰਡੀਗੜ੍ਹ ਵੀ ਨਾ ਦਿੱਤਾ ਗਿਆ ਜਿਹਦਾ ਹਜੇ ਤੱਕ ਜਿਹੜਾ ਅਸੀਂ ਖਮਿਆਜ਼ਾ ਭੁਗਤ ਰਹੇ ਹਾਂ ਫਿਰ ਕੇਵਲ 11 ਜ਼ਿਲ੍ਹਿਆਂ ਦੇ ਇਸ ਸੂਬੇ ਵਿੱਚ ਜਿਹੜੇ 50,225 ਵਰਗ ਕਿਲੋਮੀਟਰ ਦਾ ਰਕਬਾ ਜਿਹੜਾ ਸੀ ਅਤੇ 1,11,00,000 ਦੀ ਆਬਾਦੀ ਸੀ ਪਰ ਚੰਡੀਗੜ੍ਹ ਨੂੰ ਪ੍ਰਾਪਤ ਕਰਨ ਲਈ ਦਰਸ਼ਨ ਸਿੰਘ ਫੇਰੂ ਮਾਨ ਨੇ ਜਿਹੜੀ ਆਪਾਂ ਜਿਹੜੀ ਹੁਣ ਪਹਿਲਾਂ ਆਪਾਂ ਸੰਤ ਫਤਿਹ ਸਿੰਘ ਦੀ ਗੱਲ ਕੀਤੀ ਹੈ ਕਿਸ ਤਰੀਕੇ ਦੇ ਨਾਲ ਉਹ ਕੁੰਡ ਦੇ ਵਿੱਚੋਂ ਭੱਜਿਆ ਹੈ ਤੇ ਹੁਣ ਆਪਾਂ ਉਸ ਜਿੰਦਾ ਸ਼ਹੀਦ ਦੀ ਗੱਲ ਕਰਨੀ ਹੈ ਦਰਸ਼ਨ ਸਿੰਘ ਫੇਰੂ ਮਾਨ 15 ਅਗਸਤ 1969 ਈਸਵੀ ਨੂੰ ਮਰਨ ਵਰਤ ਰੱਖਿਆ 74ਵੇਂ ਦਿਨ 27 ਅਕਤੂਬਰ 1969 ਈਸਵੀ ਨੂੰ ਉਸ ਦਾ ਦੇਹਾਂਤ ਹੋ ਗਿਆ ਤੇ ਅਕਾਲੀਆਂ ਦੇ ਅੰਦਰ ਵਿਰੋਧ ਨੇ ਉਸ ਦੀ ਕੁਰਬਾਨੀ ਨੂੰ ਰੋਲ ਦਿੱਤਾ ਫਿਰ 21 ਜਨਵਰੀ 1970 ਨੂੰ ਚੰਡੀਗੜ੍ਹ ਦੀ ਪ੍ਰਾਪਤੀ ਲਈ ਸੰਤ ਫਤਿਹ ਸਿੰਘ ਨੇ ਮਰਨ ਵਰਤ ਰੱਖਿਆ ਅਤੇ ਇਸ ਫੈਸਲੇ ਤੇ ਛੱਡਿਆ ਕਿ ਫਾਜ਼ਿਲਕਾ ਅੰਬੋਰ ਹਰਿਆਣੇ ਨੂੰ ਦੇ ਕੇ ਚੰਡੀਗੜ੍ਹ ਪੰਜਾਬ ਦੇ ਹਿੱਸੇ ਪਾ ਦਿੱਤਾ ਜਾਏ ਪਰ ਇਹ ਫੈਸਲਾ ਜਿਹੜਾ ਸੀ ਕਹਿੰਦੇ ਵੀ ਪੰਜਾਬ ਦੇ ਲੀਡਰਾਂ ਨੇ ਨਾ ਮੰਨਿਆ ਉਦੋਂ ਤੋਂ ਹੁਣ ਤੱਕ ਰੇੜਕਾ ਚੱਲਿਆ ਆ ਰਿਹਾ ਹੈ ਬਾਕੀ ਜੋ ਅੱਗੇ ਹੈ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਕੀ ਹੁਣ ਚੱਲਦਾ ਹੈ ਪੰਜਾਬ ਦੀ ਜਿਹੜੀ ਗੱਲ ਹੈ ਜਾਂ ਉਹ ਜਿਹੜੇ ਜਿਹੜੇ ਅੜਕੇ ਵਿੱਚ ਨੇ ਉਹਨਾਂ ਦੀ ਕੀ ਚੱਲਦਾ ਉਹ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਤੇ ਜੇਕਰ ਦੂਜੀ ਗੱਲ ਇਹ ਸਮਝਣੀ ਹੋਵੇ ਕਿ ਇਸ ਪੰਜਾਬ ਨੂੰ ਟੁਕੜੇ ਕਰਨ ਦੇ ਵਿੱਚ ਬਹੁਤ ਤਾਲ ਦੇ ਵਿੱਚ ਅਸਲੀ ਦੋਸ਼ੀ ਕਿਹੜੇ ਆ ਉਹ ਸਾਡੇ ਲੀਡਰ ਹੋਰ ਤਾਂ ਕੋਈ ਹੈ ਹੀ ਨਹੀਂ ਲੀਡਰਾਂ ਨੇ ਤਾਂ ਉਹਨਾਂ ਦੇ ਮੂੰਹ ਦੇ ਵਿੱਚ ਗੱਲਾਂ ਪਾਈਆਂ ਅਸੀਂ ਜਿਹੜੀ ਆ ਇੱਕ ਮੁੱਠ ਜਿਹੜੀ ਕਹਿੰਦੇ ਵੀ ਜਦੋਂ ਜੇਕਰ ਹੱਥ ਆਪਾਂ ਖੋਲਦੇ ਹਾਂ ਤੇ ਉਹ ਉਂਗਲਾਂ ਵੱਖੋ ਵੱਖਰੀਆਂ ਹੋ ਜਾਂਦੀਆਂ ਤੇ ਜੇਕਰ ਉਹ ਆਪਾਂ ਮੁੱਠ ਬੰਦ ਕਰ ਲੈਂਦੇ ਹਾਂ ਕਹਿੰਦੇ ਵੀ ਘਸੁੰਨ ਬਣ ਜਾਂਦਾ ਪਰ ਅਸੀਂ ਘਸੁੰਨ ਨਹੀਂ ਬਣਾਇਆ ਅਸੀਂ ਉਂਗਲਾਂ ਹੱਥ ਖੋਲ ਖੋਲ ਕੇ ਦੂਜਿਆਂ ਨਾਲ ਮਿਲਾਉਂਦੇ ਰਹੇ ਤੇ ਉਹ ਜਿਹੜਾ ਖਮਿਆਜ਼ਾ ਆ ਉਹ ਸਾਡਿਆਂ ਲੀਡਰਾਂ ਦੀਆਂ ਕੀਤੀਆਂ ਗਲਤੀਆਂ ਤੇ ਨਲਾਇਕੀਆਂ ਅੱਜ ਵੀ ਕੌਮ ਭੁਗਤ ਰਹੀ ਹੈ ਅੱਜ ਵੀ ਸਾਨੂੰ ਉਹਨਾਂ ਉਹੀ ਗੱਲਾਂ ਉਹੀ ਬਾਤਾਂ ਉਹਨਾਂ ਦੇ ਵਿੱਚੋਂ ਅੱਜ ਵੀ ਸਾਨੂੰ ਲੰਘਣਾ ਪੈ ਰਿਹਾ ਹੈ ਕਦੀ ਸਾਡੇ ਪਾਣੀਆਂ ਦਾ ਜ਼ਿਕਰ ਕਦੀ ਸਾਡੇ ਚੰਡੀਗੜ੍ਹ ਦਾ ਰੇੜਕਾ ਕਦੇ ਸਾਡੀ ਉੱਥੇ ਜਿਹੜੀ ਭਾਸ਼ਾ ਦੇ ਉੱਤੇ ਪੰਜਾਬੀ ਭਾਸ਼ਾ ਦੇ ਉੱਤੇ ਸਾਡੇ ਨਾਲ ਵਿਤਕਰੇ ਕਿ ਇੱਕ ਗੱਲ ਹੋਵੇ ਤਾਂ ਮੈਂ ਤੁਹਾਡੇ ਨਾਲ ਰੋਣੇ ਰੋਵਾਂ ਕਿੰਨੀਆਂ ਗੱਲਾਂ ਅੱਗੇ ਖੜੀਆਂ ਤੇ ਅਸੀਂ ਘੂਕ ਸੁੱਤੇ ਪਏ ਹਾਂ ਪੰਜਾਬ ਦੀ ਧਰਤੀ ਦੇ ਉੱਤੇ ਇਸ ਟਾਈਮ ਕੀ ਹੋ ਰਿਹਾ ਪੰਜਾਬ ਦੀ ਧਰਤੀ ਦੇ ਉੱਤੇ ਬਹੁਤ ਤਾਜ ਦੇ ਵਿੱਚ ਪ੍ਰਾਈਵੇਟ ਸੈਕਟਰ ਜਿਹੜੇ ਨੇ ਉਹਨਾਂ ਨੇ ਪੰਜਾਬ ਨੂੰ ਆਪਣਾ ਹੋਲਡ ਬਣਾ ਲਿਆ ਹੈ ਤੇ ਅਸੀਂ ਸੁੱਤੇ ਪਏ ਹਾਂ ਸਾਡੇ ਘਰਾਂ ਦੇ ਵਿੱਚ ਹਿੰਦੀ ਬੋਲੀ ਜਾਂਦੀ ਹੈ ਸਾਡੇ ਘਰਾਂ ਦੇ ਵਿੱਚ ਅੰਗਰੇਜ਼ੀ ਬੋਲੀ ਜਾਂਦੀ ਹੈ ਮੈਂ ਇਸ ਗੱਲ ਨੂੰ ਕਦੇ ਵੀ ਨਹੀਂ ਮੰਨਦਾ ਕਿ ਆਪਣੀ ਬੋਲੀ ਭੁੱਲ ਕੇ ਮਾਂ ਬੋਲੀ ਭੁੱਲ ਕੇ ਤੁਸੀਂ ਮਾਸੀ ਨੂੰ ਪਹਿਲ ਦਿਓ ਤੁਸੀਂ ਬੋਲੀਆਂ ਸਿੱਖਣੀਆਂ ਕੋਈ ਗੁਨਾਹ ਨਹੀਂ ਆਪਾਂ ਇੱਥੇ ਨਿਊਜ਼ੀਲੈਂਡ ਦੇ ਵਿੱਚ ਬੈਠੇ ਹਾਂ ਜਾਂ ਹੋਰ ਵਿਦੇਸ਼ਾਂ ਦੇ ਵਿੱਚ ਬੈਠੇ ਹਾਂ ਅਸੀਂ ਬੋਲੀ ਆਪਣੀ ਲੋੜ ਲਈ ਸਿੱਖਦੇ ਹਾਂ ਪਰ ਇਹ ਨਾ ਕਰੋ ਕਿ ਆਪਣੀ ਬੋਲੀ ਛੱਡ ਕੇ ਤੁਸੀਂ ਦੂਜੀ ਨੂੰ ਹੀ ਅਪਣਾ ਲਓ ਵਿਤਕਰੇ ਕਿਉਂ ਸ਼ੁਰੂ ਹੋਏ ਕਾਗਜ਼ੀ ਕਾਰਵਾਈ ਜਿਹੜੀ ਹੈ ਪੰਜਾਬ ਦੇ ਸਕੂਲਾਂ ਦੇ ਵਿੱਚ ਪੰਜਾਬ ਦੀਆਂ ਕਚਹਿਰੀਆਂ ਹੋਰ ਜਿਹੜੇ ਦਫ਼ਤਰੀ ਕੰਮ ਕਾਜ ਆ ਉਹ ਪੰਜਾਬੀ ਦੇ ਵਿੱਚ ਪਹਿਲਾਂ ਹੁੰਦੇ ਸੀ ਹੁਣ ਉਹ ਬੰਦ ਹੋ ਗਏ ਆ ਹੁਣ ਉਹ ਜਗ੍ਹਾ ਲੈ ਲਈ ਆ ਇੰਗਲਿਸ਼ ਨੇ ਅੰਗਰੇਜ਼ੀ ਨੇ ਤੇ ਕਈ ਦਫ਼ਤਰਾਂ ਦੇ ਵਿੱਚ ਸਾਡੇ ਜਿਹੜੇ ਬੜੇ ਸੋਹਣੇ ਸਾਬਤ ਸੂਰਤ ਹੁੰਦੇ ਆ ਕਿ ਸਾਡੀਆਂ ਬੀਬੀਆਂ ਭੈਣਾਂ ਵੀ ਵਧੀਆ ਹੁੰਦੀਆਂ ਉਹਨਾਂ ਦੇ ਪਿੱਛੇ ਕੌਰ ਸਿੰਘ ਲੱਗਾ ਹੁੰਦਾ ਪਰ ਬੋਲਣਗੇ ਹਿੰਦੀ ਤੇ ਸਾਡਾ ਅਸੀਂ ਕਿੱਦਾਂ ਅੱਗੇ ਵਧਾਂਗੇ ਕਹਿੰਦੇ ਬਈ ਕੱਖਾਂ ਵਾਂਗੂ ਰੁਲ ਜਾਵਾਂਗੇ ਜੇ ਮਾਂ ਬੋਲੀ ਨੂੰ ਭੁੱਲ ਜਾਵਾਂਗੇ ਗੱਲ ਤਾਂ ਅਸੀਂ ਜੇਕਰ ਦੇਖੀਏ ਮੁੱਢ ਤਾਂ ਬਹੁਤ ਵੱਜਾ ਸਰ ਇੱਥੇ ਹੀ ਮੈਂ ਵੀਰ ਸਾਹਿਬ ਸਿੰਘ ਹੋਣਾ ਵੱਲੋਂ ਕਰਦਾ ਜੀ
ਬਿਲਕੁਲ ਜੀ ਜਿਹੜਾ ਇਹ ਜਿਹੜੇ ਪੰਜਾਬ ਦੇ ਮਸਲੇ ਮੁੜ ਕੇ ਫਿਰ ਜਿਹੜਾ ਪੰਜਾਬੀ ਸੂਬਾ ਬਣਿਆ ਪੰਜਾਬੀ ਸੂਬੇ ਤੋਂ ਬਾਅਦ ਜੋ 1984 ਦਾ ਜੋ ਸਮਾਂ ਸੀ ਉਹ ਚੱਲਿਆ ਤੇ ਹੁਣ ਦਾ ਜਿਹੜਾ ਸਮਾਂ 1984 ਤੋਂ ਬਾਅਦ ਜਿਹੜਾ ਆਪਾਂ ਵਿਦੇਸ਼ਾਂ ਦੇ ਵਿੱਚ ਬੈਠੇ ਹਾਂ ਇਹ ਇੱਕ ਦੌਰ ਚੱਲਿਆ ਆ ਤੇ ਇਸ ਦੌਰ ਦੇ ਵਿੱਚ ਆਪਾਂ ਜਦੋਂ ਜਹਿਦ ਕਰ ਰਹੇ ਹਾਂ ਕਿ ਵਿਦੇਸ਼ਾਂ ਦੇ ਵਿੱਚ ਬੈਠ ਕੇ ਆਪਾਂ ਆਪਣੀ ਮਾਂ ਬੋਲੀ ਪੰਜਾਬੀ ਨੂੰ ਜਿਹੜੀ ਮਾਨਤਾ ਦਵਾ ਸਕੀਏ ਜਿਵੇਂ ਇੱਥੇ ਨਿਊਜ਼ੀਲੈਂਡ ਦੇ ਵਿੱਚ ਵੀ ਇਹ ਇੱਕ ਇੱਥੋਂ ਦੇ ਲੋਕਾਂ ਦੀ ਖੁੱਲ੍ਹ ਦਿਲੀ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਵੀ ਜਿੰਨੇ ਵੀ ਭਾਸ਼ਾਵਾਂ ਨੇ ਉਹਨਾਂ ਨੂੰ ਇਹ ਸਾਂਭਣ ਦਾ ਯਤਨ ਕਰ ਰਹੇ ਨੇ, ਇਹ ਕੋਸ਼ਿਸ਼ ਕਰਦੇ ਨੇ ਕਿ ਵੱਧ ਤੋਂ ਵੱਧ ਜਿਹੜੇ ਆਪਣੇ ਭਾਸ਼ਾਵਾਂ ਨੂੰ ਇੱਥੇ ਇਸ ਦੇ ਵਿੱਚ ਸ਼ਾਮਿਲ ਕੀਤਾ ਜਾਵੇ, ਇਸ ਦੇ ਵਿੱਚ ਇਹ ਮਾਣ ਮਹਿਸੂਸ ਕਰਦੇ ਨੇ ਤੇ ਕੋਸ਼ਿਸ਼ਾਂ ਕਰ ਰਹੇ ਨੇ ਜਿਹੜੇ ਵੀ ਨੇ ਵਿਦੇਸ਼ਾਂ ਦੇ ਵਿੱਚ, ਜਿਵੇਂ ਆਸਟ੍ਰੇਲੀਆ ਦੇ ਵਿੱਚ ਜਿਹੜਾ ਕੁਈਨਜ਼ਲੈਂਡ ਆ ਉਸਦੇ ਸੂਬਾ ਆ ਜਿਹੜਾ ਉਸਦੇ ਵਿੱਚ ਜਿਹੜੀ ਪੰਜਾਬੀ ਦੂਸਰੀ ਭਾਸ਼ਾ ਕਰ ਦਿੱਤੀ ਗਈ, ਕੈਨੇਡਾ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸ਼ਾਇਦ ਪੰਜਾਬੀ ਦੂਸਰੀ ਭਾਸ਼ਾ ਆ, ਤੇ ਇੱਦਾਂ ਕਈ ਥਾਵਾਂ ਦੇ ਉੱਤੇ ਮੇਰੇ ਖਿਆਲ ਦੇ ਵਿੱਚ ਅਮਰੀਕਾ ਦੇ ਵਿੱਚ ਵੀ ਸ਼ਾਇਦ ਇੱਕ ਕਿਸੇ ਇੱਕ ਸਟੇਟ ਦੇ ਕਿਸੇ ਹਿੱਸੇ ਦੇ ਵਿੱਚ ਪੰਜਾਬੀ ਨੂੰ ਮਾਨਤਾ ਦਿੱਤੀ ਗਈ। ਪਰ ਹੁਣ ਜਿਹੜੇ ਹਾਲਾਤ ਇਹ ਬਣੇ ਨੇ ਕਿ ਪੰਜਾਬੀ ਬਹੁਤਾਤ ਦੇ ਵਿੱਚ ਨਹੀਂ ਪਰ ਤਕਰੀਬਨ ਹਰ ਘਰ ਦੇ ਵਿੱਚੋਂ ਜਿਹੜੇ ਵਿਦੇਸ਼ ਦੇ ਵਿੱਚ ਪੰਜਾਬੀ ਪਹੁੰਚ ਚੁੱਕੇ ਨੇ ਤੇ ਜਿਹੜੇ ਉੱਥੇ ਜਿਹੜੇ ਨੇ ਉਹਨਾਂ ਨੂੰ ਹਜੇ ਇੰਨੀ ਇਸ ਪਾਸੇ ਵੱਲ ਨਹੀਂ ਉਹਨਾਂ ਦੀ ਦਿਲਚਸਪੀ ਲੱਗਦੀ ਕਿ ਭਾਸ਼ਾ ਨੂੰ ਸਾਂਭਣਾ ਆ, ਤੇ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਇਹ ਜ਼ਰੂਰ ਲੱਗਦਾ ਹੈ ਕਿ ਜਿਹੜੀ ਪੰਜਾਬ ਦੇ ਵਿੱਚੋਂ ਪੰਜਾਬੀ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਚੱਲ ਰਹੀਆਂ ਨੇ ਤੇ ਉਹਦੇ ਹੱਲ ਲੱਭਣ ਦਾ ਯਤਨ ਅਸੀਂ ਹਮੇਸ਼ਾ ਇੱਥੇ ਕਰਦੇ ਰਹਿੰਦੇ ਹਾਂ, ਤੇ ਇਹ ਜਿਹੜੇ ਯਤਨ ਨੇ ਇਹਨਾਂ ਯਤਨਾਂ ਨੂੰ ਤਾਂ ਹੀ ਕੋਈ ਇਹਨਾਂ ਨੂੰ ਫਲ ਲੱਗ ਸਕਦਾ ਹੈ ਜੇ ਉੱਥੇ ਪੰਜਾਬ ਦੇ ਲੋਕ ਵੀ ਇਸ ਵੱਲ ਨੂੰ ਸੁਹਿਰਦ ਹੋਣ। ਤੇ ਜਦੋਂ ਗੱਲ ਪੰਜਾਬ ਦੀ ਕਰਦੇ ਹਾਂ ਫਿਰ ਕਿਸੇ ਇੱਕ ਭਾਈਚਾਰੇ ਦੀ ਗੱਲ ਨਹੀਂ ਹੁੰਦੀ, ਫਿਰ ਸਾਰੇ ਪੰਜਾਬ ਨੂੰ ਹੀ ਹਮਲਾ ਮਾਰਨਾ ਪੈਣਾ ਆ। ਇਹ ਗੱਲ ਨੂੰ ਹੁਣ ਕਾਫੀ ਹੱਦ ਤੱਕ ਬਾਕੀ ਵੀ ਸਮਝਣ ਲੱਗ ਪਏ ਨੇ ਕਿ ਜਿਹੜੀਆਂ ਸਮੱਸਿਆਵਾਂ ਜਦੋਂ ਘਰ ਦੇ ਵਿੱਚ ਆਉਂਦੀ ਹੈ ਤਾਂ ਉਹ ਸਿਰਫ ਕਿਸੇ ਇੱਕ ਹਿੱਸੇ ਨੂੰ ਨਹੀਂ ਫਰਕ ਪਾਉਂਦੀ, ਉਹ ਸਾਰੇ ਦੇ ਸਾਰੇ ਪਰਿਵਾਰ ਨੂੰ ਫਰਕ ਪਾਉਂਦੀ ਹੈ। ਜੋ ਪੰਜਾਬ ਦੇ ਵਿੱਚ ਅੱਜ ਜੋ ਕੁਛ ਚੱਲ ਰਿਹਾ ਨਸ਼ਿਆਂ ਦਾ ਜਾਂ ਹੋਰ ਜੋ ਲੱਚਰਤਾ ਜੋ ਚੱਲ ਰਹੀ ਹੈ, ਉਹ ਹਰ ਇੱਕ ਫਿਰਕੇ ਦੇ ਵਿੱਚ ਉਹ ਅਸਰ ਪਾਉਂਦੀ ਹੈ ਤੇ ਉਹ ਹਰੇਕ ਭਾਈਚਾਰੇ ਦਾ ਇਸ ਪ੍ਰਤੀ ਫਰਜ਼ ਬਣਦਾ ਆ। ਤੇ ਇਹ ਖੁਸ਼ੀ ਵੀ ਮਹਿਸੂਸ ਹੁੰਦੀ ਹੈ ਜਦੋਂ ਸਾਰੇ ਭਾਈਚਾਰੇ ਦੇ ਲੋਕ ਇਕੱਠੇ ਹੋ ਕੇ ਇਸ ਦਾ ਸਾਂਝਾ ਹੱਲ ਲੱਭਣ ਦਾ ਯਤਨ ਕਰਦੇ ਨੇ। ਜਿੱਥੇ ਜਿੱਥੇ ਵੀ ਸਾਰੇ ਭਾਈਚਾਰਿਆਂ ਨੇ ਇਕੱਠੇ ਹੋ ਕੇ ਹੰਭਲਾ ਮਾਰਿਆ, ਉਹ ਉਸ ਦਾ ਹੱਲ ਪੰਜਾਬ ਦੀ ਧਰਤੀ ਤੇ ਉਸ ਚੀਜ਼ ਦਾ ਹੱਲ ਹਮੇਸ਼ਾ ਹੋਇਆ। ਤੇ ਇਹ ਜਿਹੜੇ ਮਸਲੇ ਨੇ ਜਿਵੇਂ ਪੰਜਾਬੀ ਪੰਜਾਬ ਦੀ ਰਾਜਧਾਨੀ ਜਾਂ ਪੰਜਾਬ ਦਾ ਜਿਹੜਾ ਪਾਣੀ ਹੈ ਉਹਦੀ ਸਹੀ ਵੰਡ, ਪੰਜਾਬ ਦਾ ਬਣਦਾ ਪਾਣੀ ਪੰਜਾਬ ਨੂੰ ਦਿੱਤਾ ਜਾਵੇ, ਪੰਜਾਬ ਨੂੰ ਬਣਦੀ ਬਿਜਲੀ ਜਿਹੜੀ ਪੰਜਾਬ ਨੂੰ ਦਿੱਤੀ ਜਾਵੇ, ਇਹ ਜਿਹੜੇ ਮਸਲੇ ਨੇ ਇਹਨਾਂ ਸਾਰਿਆਂ ਦਾ ਜੇ ਹੱਲ ਲੱਭਣਾ ਚਾਹਵਾਂਗੇ ਤਾਂ ਸਾਰੇ ਪੰਜਾਬ ਵਾਸੀਆਂ ਨੂੰ ਇਕੱਠੇ ਹੋਣਾ ਪਵੇਗਾ। ਤੇ ਆਪਣਾ ਦਾ ਜਿਹੜਾ ਫਰਜ਼ ਹੈ ਕਿ ਸਿੱਖ ਕੌਮ ਹਮੇਸ਼ਾ ਹੀ ਆਪਣਾ ਫਰਜ਼ ਨਿਭਾਉਣ ਦੇ ਲਈ ਯਤਨਸ਼ੀਲ ਰਹਿੰਦੀ ਹੈ। ਪਰ ਜਦੋਂ ਆਪਾਂ ਇਹ ਦੇਖਦੇ ਹਾਂ ਕਿ 1984 ਦੇ ਘੱਲੂਘਾਰੇ ਤੋਂ ਬਾਅਦ ਜਿਹੜਾ ਸਮਾਂ ਚੱਲਿਆ ਉਸਦੇ ਵਿੱਚ ਇੱਕ ਬੜੀ ਵੱਡੀ ਸਾਜ਼ਿਸ਼ ਚੱਲ ਪਈ ਕਿ ਪੰਜਾਬ ਦੇ ਵਿੱਚ ਜਿਹੜੇ ਭਾਈਚਾਰਕ ਫੁੱਟ ਨੂੰ ਉਤਸ਼ਾਹਿਤ ਕੀਤਾ ਗਿਆ ਤੇ ਉਹ ਜਿਹੜੀ ਫੁੱਟ ਦਾ ਨੁਕਸਾਨ ਇਹ ਕਿਸੇ ਇੱਕ ਭਾਈਚਾਰੇ ਦੇ ਇੱਕ ਫਿਰਕੇ ਨੂੰ ਨਹੀਂ ਪਿਆ, ਇਸ ਦਾ ਸਮੁੱਚਾ ਜਿਹੜਾ ਉਹ ਪੂਰੇ ਦੇ ਪੂਰੇ ਪੰਜਾਬ ਨੂੰ ਇਸ ਦਾ ਫਰਕ ਪਿਆ। ਤੇ ਅੱਜ ਜਿਹੜੀ ਗੱਲ ਭਾਵੇਂ ਕਿ ਹਰਿਆਣਾ ਪੰਜਾਬ ਦੇ ਸ਼ਰੀਕ ਬਣਾ ਕੇ ਪੇਸ਼ ਕੀਤਾ ਗਿਆ ਸੀ, ਪਰ ਜਿਹੜੀਆਂ ਸਮੱਸਿਆਵਾਂ ਪੰਜਾਬ ਉਹ ਜਿਨ੍ਹਾਂ ਚੋਂ ਲੰਘ ਚੁੱਕਾ ਹੈ ਉਹ ਸਮੱਸਿਆਵਾਂ ਹੁਣ ਹਰਿਆਣੇ ਦੇ ਲੋਕਾਂ ਦੇ ਸਾਹਮਣੇ ਆਉਂਦੀਆਂ ਪਈਆਂ ਨੇ। ਨਸ਼ਾ ਪੰਜਾਬ ਤੋਂ ਹੌਲੀ ਹੌਲੀ ਵੱਧਦਾ ਹਰਿਆਣੇ ਵੱਲ ਨੂੰ, ਜਿਹੜੀਆਂ ਹੱਦਾਂ ਟੱਪ ਕੇ ਉਧਰਲੇ ਪਾਸੇ ਨੂੰ ਚੱਲ ਗਿਆ ਆ, ਤੇ ਲੱਚਰਤਾ ਵੀ ਹੌਲੀ ਹੌਲੀ ਉਹਨਾਂ ਦੇ ਸੱਭਿਆਚਾਰ ਦੇ ਵਿੱਚ ਜਿਹੜੀ ਦਸਤਕ ਦੇ ਰਹੀ ਆ, ਜਿਸ ਤੇ ਚੱਲਦਿਆਂ ਉਹ ਲੋਕ ਦੁਖੀ ਨੇ। ਤੇ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਪੰਜਾਬ ਤੇ ਹਰਿਆਣੇ ਦੇ ਲੋਕ ਵੀ ਇਕੱਠੇ ਹੋ ਕੇ ਇਹਨਾਂ ਚੀਜ਼ਾਂ ਦਾ ਜੇ ਹੱਲ ਲੱਭਣਾ ਚਾਹੁਣ ਤਾਂ ਹੀ ਇਹਨਾਂ ਚੀਜ਼ਾਂ ਦੇ ਜਿਹੜੇ ਹੱਲ ਲੱਭੇ ਜਾ ਸਕਦੇ ਨੇ। ਪੰਜਾਬੀ ਸੂਬਾ ਮੋਰਚਾ ਯਾਦ ਕਰਨ ਦਾ ਇੰਨਾ ਕੁ ਮਕਸਦ ਆਪਣਾ ਜ਼ਰੂਰ ਹੋਣਾ ਚਾਹੀਦਾ ਹੈ ਕਿ ਜਿਹੜੇ ਪੰਜਾਬੀ ਸੂਬੇ ਬਣਨ ਦੇ ਕੀ ਕਾਰਨ ਸੀ ਉਹ ਆਪਾਂ ਨੂੰ ਦੇਖਣੇ ਪੈਣੇ ਆ, ਤੇ ਜਿਹੜੀਆਂ ਗਲਤੀਆਂ ਹੋਈਆਂ ਬਕਾਇਦਾ ਉਹ ਦੇਖਣੀਆਂ ਪੈਣਗੀਆਂ, ਤੇ ਜਿਹੜੇ ਲੋਕਾਂ ਨੇ ਗਦਾਰੀ ਕੀਤੀ ਉਹਨਾਂ ਦੀ ਨਿਸ਼ਾਨਦੇਹੀ ਆਪਾਂ ਨੂੰ ਕਰਨੀ ਪਵੇਗੀ। ਤੇ ਉਹ ਜਿਹੜੇ ਲੋਕ ਨੇ ਜਿਵੇਂ ਇਹ ਗੱਲ ਜਦੋਂ ਆਪਾਂ ਰਾਜਨੀਤਿਕ ਪੱਧਰ ਤੇ ਇਹਨਾਂ ਚੀਜ਼ਾਂ ਨੂੰ ਦੇਖਦੇ ਹਾਂ ਤਾਂ ਜਿਹੜੇ ਰਾਜਸੀ ਲੀਡਰ ਨੇ ਜਿਵੇਂ ਆਮ ਤੌਰ ਦੇ ਉੱਤੇ ਬਾਦਲ ਪਰਿਵਾਰ ਦਾ ਨਾਂ ਲਿਆ ਜਾਂਦਾ ਹੈ ਕਿ ਉਹਨਾਂ ਦੇ ਜਿਹੜੇ ਹਰਿਆਣੇ ਦੇ ਵਿੱਚ ਵੀ ਫਾਰਮ ਹਾਊਸ ਨੇ ਤੇ ਇਸੇ ਤਰ੍ਹਾਂ ਹੀ ਚਟਾਲੇ ਦਾ ਜੋ ਨਾਂ ਲਿਆ ਜਾਂਦਾ ਸੀ ਕਿ ਉਸ ਦੇ ਜਿਹੜੇ ਜਿਹੜੀ ਉਸਦੇ ਫਾਰਮ ਹਾਊਸ ਪੰਜਾਬ ਦੇ ਇਲਾਕੇ ਦੇ ਵਿੱਚ ਨੇ, ਰਾਜਸੀ ਲੀਡਰਾਂ ਨੂੰ ਕੋਈ ਫਰਕ ਨਹੀਂ ਪੈਂਦਾ, ਉਹ ਭਾਵੇਂ ਪੰਜਾਬ ਦੇ ਹੋਣ ਹਰਿਆਣੇ ਦੇ ਹੋਣ, ਫਰਕ ਪੈਂਦਾ ਆ ਆਮ ਜਿਹੜੇ ਲੋਕ ਨੇ, ਆਮ ਕਿਸਾਨ ਨੇ ਖਾਸ ਤੌਰ ਦੇ ਉੱਤੇ, ਕਿਉਂਕਿ ਦੋਨੋਂ ਹੀ ਖੇਤੀ ਪ੍ਰਧਾਨ ਸੂਬੇ ਨੇ, ਪੰਜਾਬ ਤੇ ਹਰਿਆਣਾ ਬਹੁਤਾਤ ਦੇ ਵਿੱਚ ਲੋਕੀ ਖੇਤੀ ਦੇ ਉੱਤੇ ਨਿਰਭਰ ਨੇ, ਤੇ ਇਹ ਜਿਹੜੇ ਮਸਲੇ ਨੇ ਇਹ ਪੰਜਾਬ ਤੇ ਹਰਿਆਣੇ ਦੇ ਆਮ ਲੋਕਾਂ ਨੂੰ ਹੀ ਹੱਲ ਕਰਨੇ ਪੈਣਗੇ। ਤੇ ਜਿਹੜੀ ਇੱਕ ਗੱਲ ਅੱਗੇ ਵੀ ਚੱਲਦੀ ਸੀ ਕਿ ਜਿਹੜੀ ਹਰਿਆਣਾ ਹਰਿਆਣਵੀ ਬੋਲੀ ਜਿਸ ਦੀਆਂ ਕਈ ਉਪ ਭਾਸ਼ਾਵਾਂ ਨੇ, ਉਹ ਵੀ ਜਿਹੜੀ ਪੰਜਾਬੀ ਬੋਲੀ ਦਾ ਹੀ ਇੱਕ ਅੱਗੇ ਚੱਲ ਕੇ ਰੂਪ ਨੇ। ਜਿਹੜੀ ਹਿੰਦੀ ਭਾਸ਼ਾ ਆ, ਇਹ ਹਿੰਦੀ ਭਾਸ਼ਾ ਅਸਲ ਦੇ ਵਿੱਚ ਅੰਗਰੇਜ਼ ਹਕੂਮਤ ਦੇ ਸਮੇਂ ਤੋਂ ਪ੍ਰਚਲਿਤ ਹੋਈ ਸੀ। ਅੰਗਰੇਜ਼ ਹਕੂਮਤ ਨੇ ਇੱਕ ਸਾਂਝੀ ਜਿਹੀ ਭਾਸ਼ਾ ਬਣਾਈ ਸੀ ਜਿਹੜੀ ਜਿਸ ਦੇ ਵਿੱਚ ਸਾਰਾ ਕੁਛ ਰਲਵਾਂ ਮਿਲਵਾਂ ਹੋਵੇ। ਜਿਹੜੀ ਭਾਰਤ ਦੀ ਜਿਹੜੀ ਸਭ ਤੋਂ ਪੁਰਾਤਨ ਜਿਹੜੀ ਭਾਸ਼ਾ ਆ, ਉਹ ਸ਼ਾਇਦ ਸੰਸਕ੍ਰਿਤੀ ਆ ਜਾਂ ਦੇਵ ਹੋਰ ਜਿਹੜੀਆਂ ਨੇ ਭਾਸ਼ਾਵਾਂ ਨੇ, ਪਾਲੀ ਆ ਉਸ ਤੋਂ ਪੁਰਾਣੀ। ਜਿਹੜੀ ਹਿੰਦੀ ਬੜੀ ਨਵੀਂ ਭਾਸ਼ਾ ਆ, ਤੇ ਜਿਹੜਾ ਪੰਜਾਬੀ ਇਹ ਇੱਕ ਪੁਰਾਣੀ ਭਾਸ਼ਾ ਆ। ਤੇ ਹਰਿਆਣੇ ਦੇ ਲੋਕ ਵੀ ਇਸ ਗੱਲ ਤੋਂ ਕਿਤੇ ਨਾ ਕਿਤੇ ਚਿੰਤਤ ਨਜ਼ਰ ਆਉਂਦੇ ਨੇ ਕਿ ਜਿਹੜੀ ਉਹਨਾਂ ਦੀ ਹਰਿਆਣਵੀ ਭਾਸ਼ਾ ਆ, ਉਸ ਨੂੰ ਜਿਹੜੀ ਹਿੰਦੀ ਭਾਸ਼ਾ ਨੇ ਆਪਣੇ ਗਲਬੇ ਦੇ ਵਿੱਚ ਲੈ ਲਿਆ। ਹਰਿਆਣਵੀ ਭਾਸ਼ਾ ਦੀ ਇੱਕ ਕਮਜ਼ੋਰੀ ਇਹ ਰਹੀ ਕਿ ਉਹਨਾਂ ਕੋਲ ਆਪਣੀ ਲਿਪੀ ਨਹੀਂ ਸੀ। ਪੰਜਾਬੀ ਭਾਸ਼ਾ ਦੀ ਇਹ ਇੱਕ ਬਹੁਤ ਵੱਡੀ ਇਹਨਾਂ ਵੱਡੀ ਤਾਕਤ ਰਹੀ ਕਿ ਪੰਜਾਬੀ ਭਾਸ਼ਾ ਦੀ ਆਪਣੀ ਲਿਪੀ ਸੀ, ਆਪਾਂ ਆਪਣੀ ਅਲੱਗ ਲਿਪੀ ਦੇ ਵਿੱਚ ਲਿਖ ਸਕਦੇ ਹਾਂ ਪੰਜਾਬੀ। ਹਰਿਆਣਵੀ ਵਾਲਿਆਂ ਨੂੰ ਆਪਣੀ ਹਰਿਆਣਵੀ ਹਿੰਦੀ ਦੇ ਅੱਖਰਾਂ ਦੇ ਵਿੱਚ ਲਿਖਣੀ ਪੈਂਦੀ ਹੈ। ਇਸੇ ਕਰਕੇ ਉਹ ਜਿਹੜੀ ਆਪਣੀ ਪਛਾਣ ਥੋੜੀ ਜਿਹੀ ਹਰਿਆਣਵੀ ਦੀ ਘੱਟ ਗਈ। ਪਰ ਪਿਛਲੇ ਸਾਲ ਜਦੋਂ ਮੈਂ ਜਾ ਕੇ ਦੇਖਿਆ ਤਾਂ ਹਰਿਆਣੇ ਦੇ ਵਿੱਚ ਲੋਕੀ ਹੁਣ ਹਰਿਆਣਵੀ ਨੂੰ ਜ਼ਿਆਦਾ ਮਾਨਤਾ ਦੇਣੀ ਉਹਨਾਂ ਨੇ ਸ਼ੁਰੂ ਕਰ ਦਿੱਤੀ। ਤੇ ਉਹ ਇਸ ਗੱਲ ਦੇ ਲਈ, ਵੈਸੇ ਜਦੋਂ ਉਹਨਾਂ ਨਾਲ ਕਦੇ ਕਦੇ ਗੱਲਬਾਤ ਚੱਲਦੀ ਹੈ ਤਾਂ ਉਹ ਇਸ ਗੱਲ ਲਈ ਪੰਜਾਬ ਦੇ ਲੋਕਾਂ ਦਾ ਉਹ ਬੜਾ ਸਤਿਕਾਰ ਕਰਦੇ ਨੇ ਕਿ ਜਿਹੜੀ ਆਪਾਂ ਆਪਣੀ ਭਾਸ਼ਾ ਦੇ ਵਿੱਚ ਆਪਣੀ ਲਿਪੀ ਦੇ ਵਿੱਚ ਜਿਹੜੀ ਆਪਾਂ ਜਿੰਨੀ ਕੁ ਵੀ ਬਚਾ ਸਕੇ ਹਾਂ ਆਪਾਂ ਬਚਾਈ ਹੈ। ਇਹ ਇੱਕ ਵੈਸੇ ਬੜੀ ਇੱਕ ਮਾਣ ਵਾਲੀ ਗੱਲ ਵੀ ਹੈ, ਤੇ ਇਹ ਵੀ ਆਪਾਂ ਨੂੰ ਵੈਸੇ ਮਾਣ ਹੀ ਹੋਣਾ ਚਾਹੀਦਾ ਕਿ ਜਿਹੜਾ ਪੰਜਾਬੀ ਸੂਬਾ ਆਪਾਂ ਆਪਣੇ ਜ਼ੋਰ ਦੇ ਨਾਲ ਲਿਆ ਸੀ, ਭਾਵੇਂ ਕਿ ਹਕੂਮਤ ਨੇ ਹਰ ਪਹਿਲੂ ਦੇ ਉੱਤੇ ਸਾਡੇ ਨਾਲ ਦਗੇਬਾਜ਼ੀ ਕੀਤੀ, ਪਰ ਫਿਰ ਵੀ ਪੰਜਾਬੀ ਸੂਬਾ ਬਣਿਆ। ਤੇ ਜਿਹੜੀਆਂ ਬਕਾਇਦਾ ਜੇ ਇਸ ਪਾਸੇ ਵੱਲ ਕੋਸ਼ਿਸ਼ ਕੀਤੀ ਜਾਵੇ ਕਿ ਪੰਜਾਬੀ ਸੂਬੇ ਨੂੰ ਕਿਵੇਂ ਖੁਸ਼ਹਾਲ ਬਣਾਇਆ ਜਾਵੇ, ਕਿਵੇਂ ਪੰਜਾਬੀ ਸੂਬੇ ਨੂੰ ਜਿਹੜੀ ਇਹਦੀ ਪਹਿਲੀ ਪਛਾਣ ਸੀ, ਜੋ ਮੋਹਰੀ ਸੂਬਾ ਹੁੰਦਾ ਸੀ, ਹਮੇਸ਼ਾ ਖੁਸ਼ਹਾਲ ਸੂਬਾ ਸੀ ਪੰਜਾਬ, ਉਸ ਤਰ੍ਹਾਂ ਦੀ ਪਹਿਚਾਣ ਨੂੰ ਬਣਾਉਣਾ ਕੋਈ ਔਖਾ ਨਹੀਂ ਜੇ ਸਾਰੇ ਜਣੇ ਰਲ ਮਿਲ ਕੇ ਹੰਭਲਾ ਮਾਰੀਏ ਜੀ।
ਹਾਂਜੀ, ਇਹਦੇ ਨਾਲ ਹੀ ਜਿਹੜਾ ਕਾਫੀ ਗੱਲਾਂ ਵੀਰ ਸਾਹਿਬ ਸਿੰਘ ਹੋਣਾ ਨੇ ਦੱਸੀ, ਤੁਹਾਡੇ ਨਾਲ ਸਾਂਝ ਪਾਈ ਦਿੱਤੀ ਹੈ। ਥੋੜਾ ਜਿਹਾ 5-7 ਮਿੰਟ ਮੇਰੇ ਕੋਲ ਬਚੇ ਨੇ, ਮੈਂ ਚਾਹੁੰਦਾ ਇਸ ਗੱਲ ਨੂੰ ਮੈਂ ਤੁਹਾਡੇ ਨਾਲ ਹੋਰ ਬਰੀਫਲੀ ਜਿਹੜਾ ਡੰਘਾਈ ਵਿੱਚ ਲਿਜਾ ਕੇ ਸਾਂਝ ਪਾ ਦੇਵਾਂ। ਦੇਖੋ ਜੀ, ਇਤਿਹਾਸ ਆਪਣੇ ਆਪ ਦੇ ਵਿੱਚ ਕੋਈ ਨਾ ਕੋਈ ਨਿਸ਼ਾਨ ਛੱਡ ਕੇ ਜਾਂਦਾ ਹੈ। ਉਹਦੇ ਵਿੱਚ ਦੋ ਪਾਤਰ ਚੱਲਦੇ ਨੇ, ਇੱਕ ਉਹ ਬੰਦਾ ਹੈ ਜਿਹੜਾ ਕੌਮ ਤੋਂ ਆਪਣਾ ਨਿਸ਼ਾਵਰ ਕਰ ਦਿੰਦਾ ਹੈ, ਅਤੇ ਇੱਕ ਉਹ ਹੈ ਜਿਹੜਾ ਗਦਾਰਾਂ ਦੀ ਲਾਈਨ ਦੇ ਵਿੱਚ ਖੜ੍ਹ ਜਾਂਦਾ ਹੈ। ਹੁਣ ਪੰਜਾਬੀਓ, ਸੋਚਣਾ ਇਹ ਪਵੇਗਾ ਕਿ ਅਸੀਂ ਗਦਾਰਾਂ ਨੂੰ ਪ੍ਰਮੋਟ ਕਰਨਾ ਜਾਂ ਸਰਦਾਰਾਂ ਨੂੰ। ਸਰਦਾਰਾਂ ਮੀਨਿੰਗ ਜਿਨ੍ਹਾਂ ਨੇ ਉਸ ਸੂਬੇ ਦੇ ਲਈ, ਉਸ ਬੋਲੀ ਦੇ ਲਈ, ਉਸ ਪੰਜਾਬ ਦੇ ਲਈ ਆਪਣਾ ਖੂਨ ਵਹਾਇਆ, ਅਸੀਂ ਉਹਨਾਂ ਨਾਲ ਖੜਨਾ ਆ ਕਿ ਗਦਾਰਾਂ ਨਾਲ ਖੜਨਾ। ਜੇ ਅੱਜ ਵੀ ਅਸੀਂ ਗਲਤੀਆਂ ਕਰਦੇ ਗਏ ਤੇ ਆਉਣ ਵਾਲੀਆਂ ਨਸਲਾਂ ਨੇ ਸਾਨੂੰ ਕਦੀ ਮਾਫ਼ ਨਹੀਂ ਕਰਨਾ। ਆਉਣ ਵਾਲੀਆਂ ਨਸਲਾਂ ਸਾਨੂੰ ਪੁੱਛਣਗੀਆਂ, ਸਾਨੂੰ ਕੋਸਣਗੀਆਂ ਕਿ ਤੁਹਾਡੇ ਚ ਗਦਾਰਾਂ ਦੀ ਲਿਸਟ ਬਹੁਤ ਵੱਡੀ ਹੈ, ਸਰਦਾਰਾਂ ਦੀ ਘੱਟ ਹੈ। ਕਹਿਣਾ ਦੇਖਣ ਨੂੰ ਤਾਂ ਉਹ ਵੀ ਸਰਦਾਰ ਲੱਗਦੇ ਸਨ ਪਰ ਨਿਕਲੇ ਗਦਾਰ, ਡੋਗਰੇ ਵੀ ਤਾਂ ਇੱਦਾਂ ਹੀ ਲੱਗਦੇ ਸਨ। ਪਰ ਜੇਕਰ ਸੰਤ ਫਤਿਹ ਸਿੰਘ ਦੀ ਗੱਲ ਕਰਦੇ ਹਾਂ, ਉਹ ਨਹਿਰੂ ਹੋਣਾ ਦਾ ਪਾਲਿਆ ਹੋਇਆ, ਉਹ ਨਹਿਰੂ ਹੋਣਾ ਦਾ ਤਾਂ ਭੇਜਿਆ ਹੋਇਆ ਸੀ, ਕੈਰੋ ਨੇ ਤੁਹਾਨੂੰ ਤਿਆਰ ਕੀਤਾ ਸੀ, ਅਤੇ ਫਿਰ ਜਦੋਂ ਉਹ ਮਿਸ਼ਨ ਜਿੰਨਾ ਕੁ ਨਹੀਂ ਉਹ ਤੋਂ ਕੰਮ ਲੈਣਾ ਸੀ, ਜਦੋਂ ਕੰਮ ਲਿਆ ਅਤੇ ਕੈਰੋ ਵੀ ਫਿਰ ਅਸਤੀਫਾ ਦੇ ਕੇ ਜਿਹੜੀ ਹੈ ਉਹ ਆਪਣਾ ਕੰਮ ਪੂਰਾ ਕਰਕੇ ਇੱਥੋਂ ਭੱਜ ਨਿਕਲਿਆ। ਅਤੇ ਜੇਕਰ ਜਿਹੜੀ ਹੁਣ ਬਾਦਲ ਪਰਿਵਾਰ ਦੀ ਗੱਲ ਕਰੀ ਸੀ ਵੀਰ ਸਾਹਿਬ ਸਿੰਘ ਹੋਣਾ ਨੇ, ਕਿ ਵੀਰ ਸਾਹਿਬ ਸਿੰਘ ਜੀ ਕੈਰੋ ਪਰਿਵਾਰ ਜਿਹੜਾ ਉਹਦੀ ਬਹੁਤ ਗੂੜੀ ਸਾਂਝ ਹੈ ਕਹਿੰਦੇ ਬਈ ਬਾਦਲ ਪਰਿਵਾਰ ਦੇ ਨਾਲ। ਇਹ ਉਹੀ ਕੈਰੋ ਹੈ ਜਿਸ ਨੇ ਭਾਈ ਪੰਜਾਬ ਨੂੰ ਡੋਬਿਆ ਹੈ, ਜਿਸ ਨੇ ਪੰਜਾਬ ਦੇ ਪੰਜਾਬੀ ਸੂਬੇ ਦੇ ਉੱਤੇ ਜਦੋਂ ਸਾਡੇ ਲੋਕ ਲੜਾਈ ਲੜ ਰਹੇ ਸਨ, ਆਪਣੇ ਹੱਕ ਦੀ ਲੜਾਈ ਲੜਨ ਦੇ ਲਈ ਖੜ੍ਹੇ ਸਨ, ਜਦੋਂ ਉਹਨਾਂ ਨੇ ਆਪਣਾ ਸਾਰਾ ਕੁਝ ਇਸ ਪੰਜਾਬੀ ਸੂਬੇ ਦੇ ਉੱਤੇ ਨਿਸ਼ਾਵਰ ਕਰਨ ਦੇ ਲਈ ਨਿਸ਼ਚਾ ਕਰ ਲਿਆ ਸੀ ਤੇ ਉਦੋਂ ਫਿਰ ਇਸ ਹੀ ਕੈਰੋਂ ਪ੍ਰਤਾਪ ਸਿੰਘ ਕੈਰੋਂ ਦੀ ਰਹਿਨਮਾਈ ਦੇ ਵਿੱਚ ਤਾਂ ਲਾਠੀ ਚਾਰਜ ਤੇ ਉਹਨਾਂ ਦੇ ਉੱਤੇ ਤਸ਼ੱਦਦ ਹੋਇਆ ਸੀ ਹੁਣ ਦੇਖੋ ਬਾਦਲ ਪਰਿਵਾਰ ਤੇ ਕੈਰੋਂ ਪਰਿਵਾਰ ਦੀਆਂ ਆਪਸ ਵਿੱਚ ਹੀ ਰਿਸ਼ਤੇਦਾਰੀਆਂ ਸਾਂਝੀਆਂ ਇਹਨਾਂ ਦਾ ਖਾਣਾ ਪੀਣਾ ਸਾਂਝਾ ਇਹਨਾਂ ਦੀਆਂ ਗੱਲਾਂ ਬਾਤਾਂ ਸਾਂਝੀਆਂ ਤੇ ਫਿਰ ਤੇ ਜੇਕਰ ਆਪਾਂ ਬਾਦਲ ਦਾ ਪਿਛੋਕੜ ਦੇਖਦੇ ਹਾਂ ਕਹਿੰਦੇ ਵੀ ਇਹਦੇ ਵਡੇਰੇ ਵੀ ਜਿਹੜੇ ਸਨ ਉਹ ਵੀ ਭਾਈ ਖੂਹਾਂ ਦੇ ਵਿੱਚ ਜਦੋਂ ਆਜ਼ਾਦੀ ਗੁਲਾਟੀਆਂ ਦੇ ਲਈ ਖੂਹਾਂ ਦੇ ਵਿੱਚ ਜ਼ਹਿਰ ਪਾਉਂਦੇ ਰਹੇ ਤੇ ਇਹਨਾਂ ਨੂੰ ਬ੍ਰਿਟਿਸ਼ ਜਿਹੜੀ ਹੈ ਅੰਗਰੇਜ਼ੀ ਸਰਕਾਰ ਵੱਲੋਂ ਇਹਨਾਂ ਨੂੰ ਇਨਾਮ ਦੇ ਵਿੱਚ ਮਰਬੇ ਮਿਲੇ ਫਿਰ ਹੁਣ ਦੇਖ ਲਓ ਭਾਈ ਉੱਧਰ ਮਜੀਠੀਏ ਦਾ ਵੀ ਜਿਹੜਾ ਆਪਾਂ ਜਦੋਂ ਕਿਤੇ ਗੱਲ ਚੱਲਦੀ ਹੈ ਉਹਦੇ ਵੀ ਤੱਥ ਸਾਹਮਣੇ ਆਉਂਦੇ ਨੇ ਤੇ ਪਰ ਹੈਰਾਨੀ ਉਦੋਂ ਹੁੰਦੀ ਹੈ ਕਿ ਜਿੰਨੇ ਗਦਾਰ ਸਨ ਕੌਮ ਦੇ ਜਿਨ੍ਹਾਂ ਨੇ ਕੌਮ ਦੀ ਪਿੱਠ ਦੇ ਵਿੱਚ ਛੁਰੇ ਮਾਰੇ ਅੱਜ ਉਹੀ ਸਾਡੇ ਤੇ ਰਾਜ ਕਰਦੇ ਨੇ ਉਹੀ ਰਾਜ ਭਾਗ ਸਾਂਭ ਕੇ ਬੈਠੇ ਨੇ ਅਸੀਂ ਉਹਨਾਂ ਦੇ ਤਲਵੇ ਚੱਟਦੇ ਫਿਰਦੇ ਹਾਂ ਅੱਜ ਵੀ ਅਸੀਂ ਅੱਜ ਵੀ ਪੰਜ ਪੰਜ ਰੁਪਈਏ ਤੇ ਇੱਕ ਸ਼ਰਾਬ ਦੀ ਬੋਤਲ ਤੇ ਹਜ਼ਾਰ ਰੁਪਈਏ ਤੇ ਅਸੀਂ ਉੱਥੇ ਵੋਟ ਜਿਹੜੀ ਆ ਆਪਣੀ ਉਹ ਵੀ ਉੱਥੇ ਉਹਨਾਂ ਨੂੰ ਪਾ ਦਿੰਦੇ ਹਾਂ ਤੇ ਫਿਰ ਪੰਜ ਪੰਜ ਸਾਲ ਅਸੀਂ ਉਹਨਾਂ ਤੋਂ ਛਿੱਤਰ ਖਾਂਦੇ ਹਾਂ ਦੇਖੋ ਤਾਂ ਸਹੀ ਸੋਚੋ ਤਾਂ ਸਹੀ ਪੰਜਾਬ ਕੀ ਸੀ ਤੇ ਅਸੀਂ ਕੀ ਬਣਾਤਾ ਪੰਜਾਬ ਦੀ ਕੀ ਖਾਸੀਅਤ ਸੀ ਪੰਜਾਬ ਸੂਬੇ ਦੇ ਵਿੱਚ ਖੁਸ਼ਹਾਲੀ ਕਿਹੜੀ ਚੀਜ਼ ਦੀ ਸੀ ਪੰਜਾਬ ਦੀ ਵਿਰਾਸਤ ਕਿਹੜੀ ਸੀ ਪੰਜਾਬੀ ਕੀ ਚਾਹੁੰਦੇ ਸਨ ਤੇ ਅੱਜ ਪੰਜਾਬੀ ਕੀ ਚਾਹੁੰਦੇ ਆ ਭਾਈ ਸਾਡਾ ਕੰਮ ਹੈ ਤੁਹਾਨੂੰ ਜਗਾਉਣਾ ਅਸੀਂ ਤਾਂ ਹੋਕਾ ਦਿੰਦੇ ਹੀ ਰਹਿਣਾ ਤੁਹਾਡੀ ਮਰਜ਼ੀ ਹੈ ਜਾਗਣਾ ਜਾਂ ਸੁੱਤੇ ਰਹਿਣਾ ਕਹਿੰਦੇ ਵੀ ਜੇਕਰ ਅਸੀਂ ਘੇਸਲ ਵੱਟ ਲਈਏ ਤੇ ਫਿਰ ਚੋਰ ਵੀ ਆ ਕੇ ਘਰ ਸਾਡਾ ਸਾਫ਼ ਕਰ ਦਿੰਦੇ ਨੇ ਜੇਕਰ ਸਾਡਾ ਬਜ਼ੁਰਗ ਵਿਹੜੇ ਦੇ ਵਿੱਚ ਮੰਜੇ ਦੇ ਉੱਤੇ ਸੁੱਤਾ ਪਿਆ ਹੋਵੇ ਰਾਤ ਨੂੰ ਉਹ ਕਿਤੇ ਉੱਦਾਂ ਹੀ ਖੰਘ ਲਵੇ ਤੇ ਚੋਰ ਆ ਕੇ ਕਹਿੰਦੇ ਮੁੜ ਜਾਂਦੇ ਆ ਵੀਰ ਸਾਹਿਬ ਸਿੰਘ ਜੀ ਕਾਲਰ ਨੇ ਪਹਿਲਾਂ ਲਈਏ ਇਹਨਾਂ ਨੂੰ ਫਿਰ ਆਪਾਂ ਸਮਾਪਤੀ ਵੱਲ ਚੱਲਦੇ ਹਾਂ ਜੀ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ
ਹਾਂਜੀ ਕੁਲਦੀਪ ਸਿੰਘ ਜੀ ਸਹਿਬ ਸਿੰਘ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੈ ਭੀਮ ਜੈ ਭਾਰਤ ਜੀ
ਹਾਂਜੀ ਹਾਂਜੀ
ਉਹ ਤੁਹਾਡਾ ਧੰਨਵਾਦ ਤੁਸੀਂ ਬਹੁਤ ਵਿਸਥਾਰ ਦੇ ਨਾਲ ਪੰਜਾਬੀ ਸੂਬੇ ਦੇ ਬਾਰੇ ਜਿਹੜੇ ਮੋਰਚੇ ਲੱਗੇ ਆ ਔਰ ਜਿੰਨੇ ਉਹਦੇ ਵਿੱਚ ਸ਼ਹੀਦ ਹੋਏ ਆ ਤੁਸੀਂ ਉਹਨਾਂ ਦੀ ਗੱਲਬਾਤ ਕੀਤੀ ਔਰ ਗੁਰਦਾਰਾਂ ਦੀ ਗੱਲ ਕੀਤੀ ਆ
ਹਾਂਜੀ
ਤੁਸੀਂ ਬੜੇ ਵਿਸਥਾਰ ਨਾਲ ਦੱਸਿਆ ਵੀ ਕਿਵੇਂ ਪੰਜਾਬ ਦੇ ਨਾਲ ਹਰ ਸਮੇਂ ਔਰ ਹਰ ਲੈਵਲ ਤੇ ਵਿਤਕਰਾ ਕੀਤਾ ਗਿਆ ਆ
ਹਾਂਜੀ
ਚਾਹੇ ਉਹ ਪਾਣੀਆਂ ਦੀ ਗੱਲ ਹੋਵੇ
ਹਾਂਜੀ
ਚਾਹੇ ਉਹ ਇਲਾਕਿਆਂ ਦੀ ਗੱਲ ਹੋਵੇ ਚਾਹੇ ਉਹ ਪੰਜਾਬੀ ਭਾਸ਼ਾ ਦੀ ਗੱਲ ਹੋਵੇ
ਹਾਂਜੀ
ਔਰ ਕਿੱਡੇ ਦੁੱਖ ਦੀ ਗੱਲ ਆ ਵੀ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਨਹੀਂ ਜਾਂਦੀ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਉੱਥੇ ਪੰਜਾਬੀ ਨੂੰ ਮਾਨਤਾ ਦਿੱਤੀ ਜਾਂਦੀ ਨਿਊਜ਼ੀਲੈਂਡ 'ਚ ਔਰ ਪਾਕਿਸਤਾਨ 'ਚ ਵੀ
ਹਾਂਜੀ
ਔਰ ਜਿਹੜੇ ਸਾਡੇ ਲੀਡਰ ਆ ਉਹ ਪੰਜਾਬੀ ਦੀ ਜਿਹੜਾ ਹਿੰਦੀ ਨੂੰ ਪ੍ਰਮੋਟ ਕਰ ਰਹੇ ਔਰ ਇੰਗਲਿਸ਼ ਨੂੰ ਪ੍ਰਮੋਟ ਕਰ ਰਹੇ ਆ
ਹਾਂਜੀ 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 ਹਾਂਜੀ
ਉਸ ਵਿਵਸਥਾ ਦੇ ਨਾਲ ਬ੍ਰਾਹਮਣਵਾਦੀ ਵਿਵਸਥਾ ਦੇ ਨਾਲ ਰਲੇ ਆ ਜਿਹੜੀ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੀ ਆ
ਹਾਂਜੀ ਹਾਂਜੀ
ਪੰਜਾਬੀਅਤ ਨੂੰ ਖਤਮ ਕਰਨਾ ਚਾਹੁੰਦੀ ਆ ਕਿਉਂਕਿ ਭਾਰਤ ਦੀ ਆਜ਼ਾਦੀ ਲੜਾਈ ਵਿੱਚ ਦੋ ਸੂਬਿਆਂ ਦਾ ਬਹੁਤ ਵੱਡਾ ਯੋਗਦਾਨ ਆ ਔਰ ਉਹਨਾਂ ਨੇ ਸਭ ਤੋਂ ਜ਼ਿਆਦਾ ਸ਼ਹੀਦ ਹੋਏ ਆ
ਹਾਂਜੀ
ਪੰਜਾਬੀ ਔਰ ਬੰਗਾਲੀ
ਹਾਂਜੀ
ਔਰ ਦੋਨਾਂ ਹੀ ਸੂਬਿਆਂ ਨੂੰ ਇਹਨੇ ਰੱਜ ਕੇ ਮਾਰ ਮਾਰੀ ਆ
ਹਾਂਜੀ ਬਿਲਕੁਲ ਜੀ ਇਹਨਾਂ ਨੂੰ ਬੜਾ ਕੁੱਟਿਆ ਮਾਰਿਆ ਜੀ
ਪਰ ਉਹਨਾਂ ਦੇ ਟੁਕੜੇ ਕੀਤੇ ਆ ਹੁਣ ਜਿਹੜਾ ਬੰਗਾਲ ਵੀ ਬਣਾਇਆ ਆ ਉਹ ਵੀ ਤਾਂ ਪੱਛਮੀ ਬੰਗਾਲ ਚੋਂ ਹੀ ਬਣਾਇਆ ਨਾ
ਹਾਂਜੀ ਹਾਂਜੀ
ਜਿਹੜਾ
ਹਾਂਜੀ
ਇਹ ਇੱਕ ਸੋਚੀ ਸਮਝੀ ਚਾਲ ਆ
ਹਾਂਜੀ
ਗੁਰੂ ਰਵਿਦਾਸ ਜੀ ਦੇ ਬਾਰੇ ਬਹੁਤ ਵਧੀਆ ਕਹਿੰਦੇ ਵੈਸੇ ਸਾਰੇ ਬ੍ਰਾਹਮਣ ਨੀ ਮਾੜੇ ਬ੍ਰਾਹਮਣਵਾਦ ਬਾਰੇ ਕਹਿੰਦੇ ਆ
ਹਾਂਜੀ ਹਾਂਜੀ
ਐ ਰਵਿਦਾਸ ਸਨੋਰੇ ਸੰਤੋ ਬ੍ਰਾਹਮਣ ਕੇ ਗੁਣ ਤੀਨ
ਹਾਂਜੀ
ਤਨ ਸੀਨ ਲੈ ਧਨ ਸੀਨ ਲੈ ਮਤ ਵੀ ਲੈ ਜੇ ਸੀਨ
ਹਾਂਜੀ
ਮਤ ਵੀ ਸੀਨ ਲੈਂਦਾ ਆ
ਬਿਲਕੁਲ ਜੀ ਬਾਕੀ ਮੈਂ ਕਹਿੰਦਾ ਭਾਜੀ ਅਸੀਂ ਸਵਾਰਥ ਬਸ ਹੋ ਕੇ ਕੁਝ ਆਪ ਵੀ ਨਲਾਇਕੀਆਂ ਕਰਦੇ ਜੀ
ਜਿੱਦਾਂ ਮਾਸਟਰ ਤਾਰਾ ਸਿੰਘ ਹੋਣੀ ਬੇਸ਼ਕ ਉਹ ਇੱਕ ਸਿੱਖ ਸੀਗੇ ਪਰ ਉਹਨਾਂ ਦੀ ਮਾਨਸਿਕਤਾ ਜਿਹੜੀ ਸੀ ਉਹ ਬ੍ਰਾਹਮਣ ਸੀਗੀ
ਹਾਂਜੀ ਹਾਂਜੀ ਹਾਂਜੀ
ਕਿਉਂਕਿ ਜਿਹੜੀ ਵੀ ਗੱਲ ਹੁੰਦੀ ਸੀ ਪਹਿਲਾਂ ਗਾਂਧੀ ਜੀ ਜਾ ਕੇ ਪੁੱਛਦੇ ਸੀਗੇ
ਹਾਂਜੀ
ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਆ ਖੈਰ ਮੈਂ ਬਹੁਤ ਸਮਾਂ ਨਹੀਂ ਲਊਂਗਾ ਬਹੁਤ ਤੁਹਾਡਾ ਧੰਨਵਾਦ ਤੁਸੀਂ ਸਮੇਂ ਸਮੇਂ ਦੇ ਸਾਨੂੰ ਵਧੀਆ ਜਾਣਕਾਰੀ ਦਿੰਦੇ ਰਹਿੰਦੇ ਆ
ਥੈਂਕ ਯੂ ਭਾਜੀ ਥੈਂਕ ਯੂ ਜੀ ਠੀਕ ਹੈ ਜੀ ਸਾਡਾ ਟਾਈਮ ਵੀ ਪੂਰਾ ਹੋ ਗਿਆ ਜੀ
ਹਾਂਜੀ ਓਕੇ ਓਕੇ
ਓਕੇ ਜੀ ਹਾਂਜੀ ਬੜਾ ਵਧੀਆ ਇਹਨਾਂ ਨੇ ਜਿਹੜੀ ਵਿਚਾਰ ਦੇ ਨਾਲ ਸਾਂਝ ਪਾਈ
ਸੋ
ਹਾਂਜੀ 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 ਤੇ ਇੱਥੇ ਹੀ ਅੱਜ ਦੀ ਜਿੰਨਾ ਕੁ ਵੀ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਸਕੇ ਹਾਂ ਉਮੀਦ ਕਰਦੇ ਹਾਂ ਤੁਸੀਂ ਇਸ ਨੂੰ ਪਸੰਦ ਕੀਤਾ ਹੋਵੇਗਾ ਜੇਕਰ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਜਾਂ ਕਿਸੇ ਪਾਸਿਓਂ ਅਧੂਰੀ ਲੱਗਦੀ ਹੋਵੇ ਤੇ ਜ਼ਰੂਰ ਪ੍ਰੋਗਰਾਮ ਦੇ ਥੱਲੇ ਤੁਸੀਂ ਆਪਣੇ ਸੁਝਾਅ ਆਪਣਾ ਮੈਸੇਜ ਸਾਨੂੰ ਦੇ ਸਕਦੇ ਹੋ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਤੁਹਾਨੂੰ ਹੋਰ ਵਧੀਆ ਤਰੀਕੇ ਦੇ ਨਾਲ ਤੁਹਾਡੇ ਨਾਲ ਗੱਲਬਾਤ ਕਰਦੇ ਰਹੀਏ ਸੋ ਇੱਥੇ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ ਜੀ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਜਿਵੇਂ ਗੁਰੂ ਨੇ ਚਾਹਿਆ ਤਿਵੇਂ ਆਪਦੇ ਨਾਲ ਸਾਂਝ ਪਾ ਕੇ ਚੱਲੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਗੁਰੂ ਚਾਹਿਆ ਤਾਂ ਇਸੇ ਤਰ੍ਹਾਂ ਹੀ ਫਿਰ 6:30 ਵਜੇ ਆਉਣ ਵਾਲੇ ਸੋਮਵਾਰ ਤੁਹਾਡੇ ਨਾਲ ਸਾਂਝ ਪਾਉਣ ਦਾ ਜਿਹੜਾ ਅਸੀਂ ਗੁਰੂ ਦੀ ਮਿਹਰ ਦੇ ਨਾਲ ਜੇਕਰ ਉਸਨੇ ਚਾਹਿਆ ਤਾਂ ਜ਼ਰੂਰ ਆਵਾਂਗੇ ਜੀ ਇੱਥੇ ਹੀ ਬੁਲਾਓ ਫਤਿਹ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪੇਟ ਚੜ ਗਿਆ ਵਾਰਸ ਤਸੀਏ ਪੰਜ ਦਰਿਆਵਾਂ ਦਾ ਨਸ਼ਿਆਂ ਦੇ ਛੇਵੇਂ ਦਰਿਆ ਚ ਹੜ ਗਿਆ ਤੰਗਲਾ ਪੰਜਾਬ ਤੇਰਾ ਬਾਬਾ ਨਾਨਕਾ ਕੰਦਲੀ ਸਿਆਸਤੀ ਦੀ ਪੇਟ ਚੜ ਗਿਆ
ਖੇਡੀ ਸੰਤਾਲੀ ਵਿੱਚ ਹਾਕਮਾਂ ਨੇ ਚਾਲ ਸੀ ਰੰਗੀ ਗਈ ਧਰਤੀ ਮਨੁੱਖੀ ਲਹੂ ਨਾਲ ਸੀ ਖੇਡੀ ਸੰਤਾਲੀ ਵਿੱਚ ਹਾਕਮਾਂ ਨੇ ਚਾਲ ਸੀ ਰੰਗੀ ਗਈ ਧਰਤੀ ਲਹੂ ਨਾਲ ਸੀ
ਨਨਕਾ ਨੇ ਸਾਹਿਬ ਨਾਲ ਸਾਨੂੰ ਤੋੜਤਾ ਈਰਖਾ ਦਾ ਸੱਪ ਆਗੂਆਂ ਦੇ ਲੜ ਗਿਆ ਬੰਗਲਾ ਪੰਜਾਬ ਤੇਰਾ ਬਾਬਾ ਨਾਨਕਾ ਬਿੰਦਲੀ ਸਿਆਸਤ ਦੀ ਭੇਟ ਚੜ ਗਿਆ ਇੱਕ ਦੂਜਾ ਵੈਰੀ ਬਣ ਖੜ ਗਿਆ ਬੰਗਲਾ ਪੰਜਾਬ ਤੇਰਾ ਬਾਬਾ ਨਾਨਕਾ ਬਿੰਦਲੀ ਸਿਆਸਤ ਦੀ ਭੇਟ ਚੜ ਗਿਆ
ਆਇਆ ਨਾ ਸਬਰ ਜਦੋਂ ਦਿਲ ਇਹਦਾ ਕੱਢ ਕੇ ਕੁਝ ਹਿੱਸਾ ਇਹਦਾ ਕੱਢ ਕੇ ਕੁਝ ਹਿੱਸਾ ਜੋੜਤਾ ਹਰਿਆਣੇ ਨਾਲ ਵੱਢ ਕੇ
ਸੌਂਪਤਾ ਹਿਮਾਚਲ ਨੂੰ ਚੋਖਾ ਏਰੀਆ ਬਚਦਾ ਵੀ ਆਸਾਂ ਵਾਲਾ ਬੂਰ ਝੜ ਗਿਆ ਬੰਗਲਾ ਪੰਜਾਬ ਤੇਰਾ ਬਾਬਾ ਨਾਨਕਾ ਬਿੰਦਲੀ ਸਿਆਸਤ ਦੀ ਭੇਟ ਚੜ ਗਿਆ ਬੰਗਲਾ ਪੰਜਾਬ ਤੇਰਾ ਬਾਬਾ ਨਾਨਕਾ ਬਿੰਦਲੀ ਸਿਆਸਤ ਦੀ ਭੇਟ ਚੜ੍ਹ